ਸਤਨਾਮ ਵਾਹਿਗੁਰੂ ਸਾਹਿਬ ਜੀਓ ਸੂਹੀ ਕੀ ਵਾਰ ਮਹੱਲਾ ਤੀਜਾ ਸਲੋਕ ਮਹੱਲਾ ਦੂਜਾ ਜਿਨੇ ਚੱਲਣ ਜਾਣਿਆ ਸੇ ਕਿਉਂ ਕਰਹਿ ਵਿਥਾਰ ਚੱਲਣ ਸਾਰ ਨਾ ਜਾਣਨੀ ਕਾਜ ਸਵਾਰਣ ਹਾਰ ਜਿਨੀ ਚੱਲਣ ਜਾਣਿਆ ਸੇ ਕਿਉਂ ਕਰੈ ਵਿਥਾਰ ਚੱਲਣ ਸਾਰ ਨਾ ਜਾਣਨੇ ਕਾਜ ਸਵਾਰਨ ਹਾਰ ਮਹੱਲਾ ਦੂਜਾ ਰਾਤ ਕਾਰਨ ਧਨ ਸੰਚੀਐ ਭਲਕੇ ਚੱਲਣ ਹੋਏ ਨਾਨਕ ਨਾਲ ਨਾ ਚੱਲਈ ਫਿਰ ਪਛੁਤਾਵਾ ਹੋਏ ਰਾਤ ਕਾਰਨ ਧਨ ਸੰਚੀਐ ਭਲਕੇ ਚੱਲਣ ਹੋਏ ਨਾਨਕ ਨਾਲ ਨਾ ਚੱਲਈ ਫਿਰ ਪਛੁਤਾਵਾ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੱਚੇ ਪਾਤਸ਼ਾਹ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਚਰਨ ਸ਼ਰਨ ਵਿੱਚ ਸੁਭਾਏਮਾਨ ਗੁਰੂ ਰੂਪ ਸਾਧ ਸੰਗਤ ਜੀਓ ਆਪ ਜੀ ਭਾਗਸ਼ਾਲੀ ਹੋ ਜੋ ਕਿ ਗੁਰੂ ਦਰਬਾਰ ਅੰਦਰ ਹਾਜ਼ਰੀ ਭਰ ਕੇ ਅਕਾਲ ਪੁਰਖ ਵਾਹਿਗੁਰੂ ਵੱਲੋਂ ਮਿਲੇ ਇਸ ਅਨਮੋਲ ਜਨਮ ਨੂੰ ਆਪ ਜੀ ਗੁਰੂ ਚਰਨਾਂ ਵਿੱਚ ਪਹੁੰਚ ਕੇ ਸਫਲ ਕਰ ਰਹੇ ਹੋ। ਅੱਜ ਦਾ ਜੋ ਵਿਚਾਰ ਅਧੀਨ ਵਿਸ਼ਾ ਹੈ ਦੂਸਰੇ ਗੁਰਦੇਵ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਆਪਣੇ ਮੁਖਾਰਬਿੰਦ ਤੋਂ ਗੁਰਬਾਣੀ ਅੰਦਰ ਤਕਰੀਬਨ 63 ਸਲੋਕ ਉਚਾਰਨ ਕੀਤੇ ਹਨ। ਉਨ੍ਹਾਂ ਵਿੱਚੋਂ ਸੂਹੀ ਕੀ ਵਾਰ ਦੇ 2 ਸਲੋਕ ਆਪ ਜੀ ਨੇ ਸਰਵਨ ਕੀਤੇ। ਅੱਜ ਦੇ ਪਹਿਲੇ ਸਲੋਕ ਵਿੱਚ ਬਚਨ ਕੀਤਾ ਕਿ ਜਿਨ੍ਹਾਂ ਗੁਰਮੁਖ ਜਨਾਂ ਨੇ ਇਸ ਸੰਸਾਰ ਦੇ ਵਿੱਚੋਂ ਚੱਲਣ ਜਾਣਿਆ ਹੈ ਕਿ ਇੱਥੇ ਅਸੀਂ ਕੁਝ ਸਮੇਂ ਵਾਸਤੇ ਜਿਤਨਾ ਸਮਾਂ ਸਰੀਰ ਮਿਲਿਆ ਸਵਾਸ ਮਿਲੇ ਨੇ ਉਤਨਾ ਸਮਾਂ ਇੱਥੇ ਰਹਿਣਾ ਹੈ ਤੇ ਜਿਸ ਦਿਨ ਅੰਦਰੋਂ ਸਵਾਸਾਂ ਦੀ ਗਿਣਤੀ ਸਮਾਪਤ ਹੋ ਗਈ ਖਤਮ ਹੋ ਗਏ ਇਸ ਸੰਸਾਰ ਨੂੰ ਛੱਡ ਕੇ ਇੱਥੋਂ ਚਲੇ ਜਾਣਾ ਹੈ। ਜਿਨ੍ਹਾਂ ਨੂੰ ਇਹ ਗਿਆਨ ਇਹ ਬਖਸ਼ਿਸ਼ ਅਕਾਲ ਪੁਰਖ ਨੇ ਰਹਿਮਤ ਕਰਕੇ ਅੰਦਰ ਪਾ ਦਿੱਤੀ, ਉਹ ਇਸ ਜ਼ਮੀਨ ਤੇ ਵਿਚਰਦੇ ਹੋਏ ਕੰਮ ਕਾਰ ਜ਼ਰੂਰ ਕਰਦੇ ਨੇ, ਪਰ ਆਪਣੇ ਮਨ ਨੂੰ ਕਾਰੋਬਾਰ ਦੇ ਕੰਮ ਦੇ ਧੰਦਿਆਂ ਦੇ ਮਾਇਆ ਦੇ ਵਿੱਚ ਫਸਣ ਨਹੀਂ ਦਿੰਦੇ। ਸਰੀਰ ਨਾਲ ਕੰਮ ਕਰਦੇ ਦਿਸਦੇ ਨੇ, ਪਰ ਉਹਨਾਂ ਨੂੰ ਬਖਸ਼ਿਸ਼ ਕਰਕੇ ਗੁਰੂ ਨੇ ਇਹ ਅੰਦਰ ਗਿਆਨ ਬਖਸ਼ਿਸ਼ ਕਰ ਦਿੱਤਾ ਹੈ ਕਿ ਸਰੀਰ ਦੇ ਨਿਰਵਾਹ ਵਾਸਤੇ ਤੇ ਕੰਮ ਕਰਨਾ ਜ਼ਰੂਰੀ ਹੈ। ਇਕੱਲੇ ਸਰੀਰ ਵਾਸਤੇ ਨਹੀਂ, ਆਉਣ ਵਾਲੀਆਂ ਪੀੜ੍ਹੀਆਂ ਵਾਸਤੇ ਵੀ ਪਦਾਰਥਕ ਤੌਰ ਤੇ ਵੀ ਕੁਝ ਵਿਕਾਸ ਦੀ ਜ਼ਰੂਰਤ ਹੈ। ਪਰ ਉਹਨਾਂ ਨੇ ਆਪਣੇ ਜੀਵਨ ਦੇ ਦੋ ਹਿੱਸੇ ਕਰ ਦਿੱਤੇ, ਸਰੀਰ ਦੀ ਵਰਤੋਂ ਕਰਦੇ ਨੇ, ਮਨ ਦਾ ਕੁਝ ਹਿੱਸਾ ਸੰਸਾਰ ਵਿੱਚ ਲਾ ਦਿੰਦੇ ਨੇ, ਪਰ ਬਾਕੀ ਦੇ ਮਨ ਜਿਹਨੂੰ ਸੁਰਤ ਕਿਹਾ ਹੈ ਉਹ ਨਿਰੰਤਰ ਅੰਦਰੋਂ ਉਹਨਾਂ ਦੀ ਵੱਖਰੀ ਰਹਿੰਦੀ ਹੈ। ਤੇ ਸਤਿਗੁਰੂ ਨੇ ਬਾਣੀ ਵਿੱਚ ਵਚਨ ਵੀ ਕੀਤੇ ਪ੍ਰਭਾਤੀ ਰਾਗ ਅੰਦਰ ਕਿ ਗੁਰਮੁਖਾਂ ਦਾ ਜਿਹੜਾ ਮਨ ਹੈ ਉਹਨਾਂ ਦਾ ਮਨ ਜਦੋਂ ਨਾਮ ਵਿੱਚ ਰੰਗਿਆ ਜਾਂਦਾ ਹੈ ਤਾਂ ਉਹਨਾਂ ਦੇ ਮਨ ਦੇ ਦੋ ਹਿੱਸੇ ਹੋ ਜਾਂਦੇ ਨੇ। ਇੱਕ ਹਿੱਸਾ ਸੰਸਾਰ ਦਾ ਕੰਮ ਕਰਦਾ ਤੇ ਸੰਸਾਰ ਦਾ ਕੰਮ ਕਰਦਿਆਂ ਹੋਇਆਂ ਵੀ ਅੱਧਾ ਮਨ ਦਾ ਹਿੱਸਾ ਸ਼ਬਦ ਵਿੱਚ ਜੁੜਿਆ ਰਹਿੰਦਾ, ਦੋਵਾਂ ਪਾਸੇ ਜੋੜ। ਇਹਨੂੰ ਬਾਣੀ ਵਿੱਚ ਕਿਹਾ ਗਿਆ ਹੈ ਮਨ ਦੀਆਂ ਦੋ ਅਵਸਥਾਵਾਂ, ਉਹਦੇ ਵਿੱਚ ਇੱਕ ਅਵਸਥਾ ਹੈ ਪ੍ਰਵਿਰਤੀ, ਪ੍ਰਵਿਰਤੀ ਦਾ ਅਰਥ ਹੈ ਬਾਹਰ ਮੁਖੀ ਹੋਣਾ, ਰੋਟੀ ਰੋਜੀ ਕਮਾਉਣੀ, ਧਨ ਕਮਾਉਣਾ, ਸੰਸਾਰ ਦੇ ਵਿੱਚ ਬੋਲਣਾ, ਸੰਸਾਰ ਤੋਂ ਕੁਝ ਸਿੱਖਣਾ। ਇਹ ਗੁਰਮੁਖ ਵਿੱਚ ਦੋਵੇਂ ਹੀ ਬਿਰਤੀਆਂ ਨੇ। ਔਰ ਜਿਸ ਵਕਤ ਸੰਸਾਰ ਦੇ ਕੁਝ ਸੰਨਿਆਸੀਆਂ ਨੇ ਜਿਹੜੇ ਸੰਸਾਰ ਤੋਂ ਅਲਹਿਦਾ ਹੋ ਗਏ ਸਨ, ਉਹਨਾਂ ਨੇ ਗੁਰੂ ਸਾਹਿਬ ਤੋਂ ਜੁਗਤ ਪੁੱਛੀ ਕਿ ਤਰੀਕਾ ਕਿਹੜਾ ਹੈ ਕਿ ਤੁਸੀਂ ਕਿਹਾ ਸੰਸਾਰ ਦੇ ਵਿੱਚ ਰਹਿ ਕੇ ਵੀ ਆਦਮੀ ਸੰਸਾਰ ਤੋਂ ਵੱਖਰਾ ਰਹਿ ਸਕਦਾ, ਇਹਦਾ ਤਰੀਕਾ ਕਿਹੜਾ ਹੈ? ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜਵਾਬ ਦਿੱਤਾ, ਕਹਿਣ ਲੱਗੇ ਗੁਰਮੁਖ ਪਰਵਿਰਤ ਨਿਰਵਿਰਤ ਪਛਾਣੈ। ਗੁਰਮੁਖ ਨੂੰ ਇਸ ਜੁਗਤ ਦੀ ਸਮਝ ਆਉਂਦੀ ਹੈ ਨਾਮ ਦੀ ਕਮਾਈ ਦੁਆਰਾ ਕਿ ਪਰਵਿਰਤ ਕਿਵੇਂ ਹੋਣਾ, ਪਰਵਿਰਤ ਦਾ ਮਤਲਬ ਸੰਸਾਰ ਨਾਲ ਕਿਵੇਂ ਜੁੜਨਾ ਤੇ ਨਿਰਵਿਰਤ ਦਾ ਮਤਲਬ ਨਿਰੰਕਾਰ ਨਾਲ ਕਿਵੇਂ ਜੁੜਨਾ ਹੈ। ਦੋਵੇਂ ਕੰਮ ਇੱਕੋ ਵਕਤ ਕਰਨ ਦੀ ਜਾਚ, ਕਰਨ ਦੀ ਜੁਗਤ ਅਕਾਲ ਪੁਰਖ ਉਹਨਾਂ ਨੂੰ ਬਖਸ਼ ਦਿੰਦਾ ਹੈ। ਇਸ ਕਰਕੇ ਗੁਰਸਿੱਖ ਕਿਹਨੂੰ ਕਹਿੰਦੇ ਨੇ? ਜਿਹਦੇ ਅੰਦਰ ਪ੍ਰਵਿਰਤੀ ਤੇ ਨਿਰਵਿਰਤੀ ਦੋਵੇਂ ਨੇ। ਨਿਰਵਿਰਤ ਦਾ ਮਤਲਬ ਉਹ ਬਾਹਰੋਂ ਰੋਕ ਲੈਂਦਾ ਹੈ, ਤੇ ਬਾਹਰ ਨੂੰ ਬੰਦਾ ਤਾਂ ਛੱਡੇਗਾ ਜੇ ਉਹਦੇ ਵਿੱਚ ਵੈਰਾਗ ਆਏਗਾ। ਜੇ ਵੈਰਾਗ ਨਹੀਂ ਤਾਂ ਬਾਹਰ ਨਾਲ ਲਗਾਵ ਬਣਿਆ ਰਹੇਗਾ, ਨਾਸ਼ਮਾਨਤਾ ਨਹੀਂ ਹੈ। ਸੰਸਾਰ ਨੂੰ ਸੱਚ ਸਮਝਿਆ ਕਿ ਇਸ ਨੇ ਸਦਾ ਕਾਇਮ ਰਹਿਣਾ ਹੈ, ਇਹਨੇ ਇਸੇ ਤਰ੍ਹਾਂ ਬਣੇ ਰਹਿਣਾ ਹੈ। ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਸੁਖਮਣੀ ਸਾਹਿਬ ਵਿੱਚ ਬੰਦੇ ਦੇ ਮਨ ਦੀ ਇੱਕ ਹਾਲਤ ਦੱਸੀ ਹੈ, ਔਰ ਉਹਦੇ ਅੰਦਰ ਇਹ ਵੀ ਗਿਆਨ ਬਖਸ਼ਿਸ਼ ਕਰ ਦਿੱਤਾ ਕਿ ਬੰਦੇ ਦੇ ਵੱਸ ਦੀ ਗੱਲ ਨਹੀਂ ਉਹ ਸੰਸਾਰ ਦੇ ਵਿੱਚੋਂ ਕਿਉਂ ਨੇ ਨਿਕਲਦਾ, ਇਹਦੇ ਕਾਰਨ ਵੀ ਦੱਸੇ। ਅੱਗੇ ਬਚਨ ਕਹਿ ਕਿ ਸੰਗ ਸਹਾਈ ਸੋ ਆਵੇ ਨਾ ਚੀਤ। ਮਨ ਦੀ ਫਿਤਰਤ ਹੈ, ਮਨ ਦੇ ਜਿਹੜਾ ਬਿਲਕੁਲ ਨੇੜੇ ਹੈ ਅਕਾਲ ਪੁਰਖ ਵਾਹਿਗੁਰੂ, ਉਹ ਕਦੀ ਇਹਨੂੰ ਚੇਤੇ ਨਹੀਂ ਆਉਂਦਾ। ਸੰਗ ਸਹਾਈ ਔਰ ਨਾਲ ਸਹਾਈ ਹੈ, ਔਰ ਸੱਚ ਇਹ ਹੈ ਜਦੋਂ ਰੱਬ ਨੇ ਅੰਦਰੋਂ ਆਪਣੀ ਡੋਰੀ ਖਿੱਚ ਲਈ ਨਾ ਉੱਥੇ ਮਨ ਰਹਿੰਦਾ ਤੇ ਨਾ ਉੱਥੇ ਤਨ ਰਹਿੰਦਾ ਹੈ। ਬਣਾਇਆ ਵੀ ਰੱਬ ਨੇ, ਗੁਰੂ ਸਾਹਿਬ ਨੇ ਕਿਹਾ ਰੱਬ ਨੇ ਸਿਰਜਣਾ ਕੀਤੀ ਹੈ, ਬਣਾਇਆ ਵੀ ਉਸਨੇ, ਤੇ ਅੱਜ ਉਹ ਹੱਥ ਦੇ ਕੇ ਬੰਦੇ ਨੂੰ ਚਲਾ ਰਿਹਾ ਸ਼ਬਦ ਦੇ ਰੂਪ ਦੇ ਅੰਦਰ। ਸ਼ਬਦ ਦੇ ਨਾਲ ਜੋੜ ਪਾਇਆ ਨਾ ਦੇਹ ਦਾ ਤੇ ਆਤਮਾ ਨੂੰ ਗੰਢਿਆ, ਦੋਵਾਂ ਨੂੰ ਬੰਨ ਦਿੱਤਾ ਸ਼ਬਦ ਦੇ ਨਾਲ। ਔਰ ਸਵੇਰੇ ਵੀ ਅਰਜ ਕੀਤੀ ਸੀ ਕਿ ਨਾਮ ਕੇ ਧਾਰੇ ਸਗਲੇ ਜੰਤ, ਸਾਡੀ ਦੇਹ ਦਾ ਤੇ ਜਿੰਦ ਦਾ ਜਿਹੜਾ ਆਪਸ ਵਿੱਚ ਜੋੜ ਹੈ ਉਹ ਸ਼ਬਦ ਕਰਕੇ ਹੈ, ਤੇ ਜਦੋਂ ਸ਼ਬਦ ਅੰਦਰੋਂ ਪਾਸੇ ਹੋ ਗਿਆ ਉਸੇ ਵੇਲੇ ਆਤਮਾ ਤੇ ਸਰੀਰ ਨੇ ਖਿਲਰ ਜਾਣਾ ਹੈ, ਆਤਮਾ ਵੱਖਰੀ ਸਰੀਰ ਵੱਖਰਾ ਹੋ ਗਿਆ। ਤਾਂ ਜਿਨ੍ਹਾਂ ਦੇ ਅੰਦਰ ਮੈਂ ਬੇਨਤੀ ਕਰ ਰਿਹਾ ਸੀ ਸ਼ਬਦ ਨਾਮ ਪਰਮਾਤਮਾ ਗੁਰੂ ਬੰਦੇ ਦੇ ਬਿਲਕੁਲ ਨੇੜੇ ਹੈ, ਸੰਸਾਰ ਬੰਦੇ ਤੋਂ ਬੜੀ ਦੂਰ ਹੈ। ਸਾਹਿਬ ਨੇ ਬਚਨ ਕੀਤੇ ਸੰਗ ਸਹਾਈ, ਤੇਰੇ ਨਾਲ ਖੜਾ ਹੋਇਆ, ਤੇਰੇ ਹੱਥਾਂ ਨੂੰ ਚਲਾ ਰਿਹਾ, ਤੇਰੀਆਂ ਅੱਖਾਂ ਨੂੰ ਚਲਾ ਰਿਹਾ ਹੈ, ਤੇਰੀ ਜ਼ੁਬਾਨ ਨੂੰ ਚਲਾ ਰਿਹਾ, ਤੇਰੇ ਪੈਰਾਂ ਨੂੰ ਚਲਾ ਰਿਹਾ। ਵੇਖ ਥੋੜਾ ਜਿਹਾ ਅੰਦਰ ਝਾਤੀ ਮਾਰ ਕੇ ਕਿੰਨੇ ਨੇੜੇ ਹੈ। ਜੇ ਉਹ ਨਾ ਹੋਵੇ ਹੱਥ ਨਹੀਂ ਉੱਠੇਗਾ ਉੱਪਰ, ਜ਼ੁਬਾਨ ਨਹੀਂ ਬੋਲੇਗੀ। ਧੰਨ ਗੁਰੂ ਰਾਮਦਾਸ ਜੀ ਨੇ ਬਚਨ ਵੀ ਕੀਤੇ ਕਿ ਜਬ ਆਪਣੀ ਜੋਤ ਤੂੰ ਖਿੰਚੈ ਸੁਆਮੀ, ਤਬ ਕੋਈ ਕਰੋ ਦਿਖਾ ਵਖਿਆਨਾ। ਅੰਦਰੋਂ ਜਿੱਦਣ ਤੂੰ ਜੋਤ ਦੇ ਅਰਥ ਨੇ ਸ਼ਬਦ ਕੱਢ ਲਿਆ, ਫਿਰ ਕੋਈ ਕੋਈ ਕੰਮ ਕਰਕੇ ਦਿਖਾਏ, ਕੋਈ ਕਾਰਜ ਨਹੀਂ। ਤਾਂ ਇੱਥੇ ਇੱਕ ਬੇਨਤੀ ਕਰਨੀ ਚਾਹੁੰਦਾ, ਆਮ ਤੌਰ ਤੇ ਬੰਦੇ ਦੀ ਰੁਚੀ ਪਦਾਰਥਵਾਦੀ ਹੈ, ਉਹਨੂੰ ਤਰਜੀਹ ਦਿੰਦਾ ਹੈ, ਧਰਮ ਦੂਜੇ ਨੰਬਰ ਤੇ ਹੈ। ਪਰ ਸੱਚਾਈ ਇਹ ਹੈ ਕਿ ਸਰੀਰ ਦੇ ਜਿੰਨੇ ਭੋਗ ਨੇ ਆਤਮਾ ਕਰਕੇ ਨੇ, ਸ਼ਬਦ ਕਰਕੇ ਨੇ। ਜਿੱਦਣ ਅੰਦਰੋਂ ਨਾਮ ਨਿਕਲ ਗਿਆ, ਸ਼ਬਦ ਨਿਕਲ ਗਿਆ, ਸਰੀਰ ਦੇ ਭੋਗ ਵੀ ਨਾਲ ਹੀ ਮਰ ਗਏ। ਇਹਨਾਂ ਨੂੰ ਆਪਾਂ ਤਰਜੀਹ ਦਿੰਦੇ ਹਾਂ ਨਾ, ਵੇਖਣ ਨੂੰ, ਖਾਣ ਪੀਣ ਨੂੰ, ਸੰਸਾਰ ਦੇ ਧੰਦ ਨੂੰ ਤਰਜੀਹ ਦਿੱਤੀ ਜਾਂਦੀ ਹੈ, ਸਰੀਰ ਦੇ ਰਸਾਂ ਨੂੰ ਤਰਜੀਹ ਦਿੱਤੀ ਜਾਂਦੀ ਹੈ, ਤੇ ਨੌ ਤਰ੍ਹਾਂ ਦੇ ਰਸ ਨੇ। ਇਹਨਾਂ ਵਿੱਚ ਆਦਮੀ ਫਸ ਕੇ ਇੰਜ ਪ੍ਰਤੀਤ ਕਰਨ ਲੱਗ ਪੈਂਦਾ ਹੈ ਕਿ ਮੈਨੂੰ ਜਿਹੜੇ ਸਰੀਰ ਦੇ ਰਸ ਆ ਰਹੇ ਨੇ ਮੇਰੇ ਸਰੀਰ ਕਰਕੇ ਆ ਰਹੇ ਨੇ। ਆਮ ਤੌਰ ਤੇ ਭਰਮ ਪੈਦਾ ਹੋ ਜਾਂਦਾ ਹੈ, ਆਮ ਤੌਰ ਤੇ ਮਨ ਦੇ ਵਿੱਚ ਇਹਨੂੰ ਕਹਿੰਦੇ ਦੇਹ ਅਧਿਆਸ, ਦੇਹ ਦੇ ਅੰਦਰ ਬੰਦੇ ਦੀ ਸੁਰਤ ਦਾ ਅਟਕ ਜਾਣਾ, ਦੇਹ ਅਧਿਆਸ ਇਹਨੂੰ ਕਹਿੰਦੇ। ਇਹ ਪੱਕਾ ਕਰ ਲੈਂਦਾ ਹੈ ਕਿ ਦੇਹ ਕਰਕੇ ਹੀ ਮੇਰਾ ਸਭ ਕੁਝ ਹੈ। ਪਰ ਸਤਿਗੁਰੂ ਨੇ ਤੇ ਉਦਾਹਰਣ ਦਿੱਤੀ, ਕਹਿਣ ਲੱਗੇ ਵੇਖ ਮੌਤ ਤੇ ਬੜੀ ਦੂਰ ਦੀ ਗੱਲ ਹੈ, ਆ ਸਰੀਰ ਨੂੰ ਇੱਕ ਦਿਨ ਬੰਦੇ ਨੂੰ ਤਾਪ ਘੇਰ ਲਵੇ ਤੇ ਤਾਪ ਦੇ ਘੇਰਨ ਤੋਂ ਬਾਅਦ ਦੂਜੇ ਦਿਨ ਉਹੀ ਰੋਟੀ ਜਿਹੜੀ ਬੜੇ ਸਵਾਦ ਨਾਲ ਤੂੰ ਖਾਂਦਾ ਸੀ ਦੇਖਣ ਨੂੰ ਚਿੱਤ ਨਹੀਂ ਕਰਦਾ, ਕਿਉਂਕਿ ਅੰਦਰੋਂ ਉਹਦੇ ਵਿੱਚੋਂ ਜਿਹੜੇ ਰਸ ਸਨ ਉਹਨੇ ਤਾਪ ਨੇ ਖਤਮ ਕਰ ਦਿੱਤੇ। ਤਾਂ ਦੇਹ ਦੇ ਜਿੰਨੇ, ਸਰੀਰ ਦੇ ਜਿੰਨੇ ਭੋਗ ਨੇ, ਜਿਨ੍ਹਾਂ ਨੂੰ ਅਸੀਂ ਸੱਚੇ ਸਮਝਦੇ ਹਾਂ, ਉਹ ਆਤਮਾ ਕਰਕੇ ਨੇ। ਜਿੱਦਣ ਵਿੱਚੋਂ ਨਿਕਲ ਗਈ, ਸਰੀਰ ਕਰਕੇ ਕੁਝ ਨਹੀਂ ਰਹਿ। ਤਾਂ ਬੇਨਤੀ ਸਾਂਝੀ ਕਰ ਰਿਹਾ ਸੀ, ਬਿਲਕੁਲ ਨੇੜੇ ਅੱਜ ਦੇ ਇਸ ਸ਼ਲੋਕ ਦੇ ਅੰਦਰ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਜਿਹੜੇ ਬਚਨ ਕਹੇ ਨੇ, ਉਹ ਕਹਿੰਦੇ ਜਿੰਨੀ ਚੱਲਣ ਜਾਣਿਆ ਛੇ ਕਿਉਂ ਕਰੈ ਵਿਥਾਰ। ਵਿਥਾਰ ਦਾ ਮਤਲਬ ਹੁੰਦਾ ਹੈ ਖਿਲਾਰਾ। ਤਾਂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਬੰਦੇ ਦੀ ਹਾਲਤ ਹੈ ਕਿ ਸੰਗ ਸਹਾਈ ਸੋ ਆਵੇ ਨਾ ਚੀਤ, ਜਿਹੜਾ ਨੇੜੇ ਹੈ ਕਦੀ ਦਿਸਿਆ ਨਹੀਂ। ਜੋ ਬਹਿਰਾਈ ਤਾਂ ਸਿਉ ਪ੍ਰੀਤ, ਜਿਹੜੀ ਚੀਜ਼ ਨੇ ਇਹਦੇ ਅੰਦਰਲੇ ਹਿੱਸੇ ਦਾ ਨੁਕਸਾਨ ਕਰਨਾ, ਦਿਨ ਰਾਤ ਉਹਨੂੰ ਆਪਣੇ ਚਿੱਤ ਵਿੱਚ ਰੱਖਦਾ। ਜੋ ਬਹਿਰਾਈ ਤਾਂ ਸਿਉ ਪ੍ਰੀਤ, ਬਲੂਆ ਕੇ ਗ੍ਰਹਿ ਭੀਤਰ ਬਸੈ। ਇਹ ਸਰੀਰ ਨੂੰ ਗੁਰਬਾਣੀ ਦੇ ਅੰਦਰ ਰੇਤ ਦਾ ਬਣਿਆ ਹੋਇਆ ਦੱਸਿਆ ਗਿਆ, ਕਿਤੇ ਕਿਤੇ ਮਿੱਟੀ ਦਾ ਕਿਹਾ ਗਿਆ, ਕਿਤੇ ਮਾਸ ਦਾ ਕਿਹਾ ਗਿਆ, ਕਿਤੇ ਹੱਡੀਆਂ ਦਾ, ਤੇ ਇੱਥੇ ਕਿਹਾ ਗਿਆ ਵੀ ਰੇਤ ਦਾ ਬਣਿਆ ਹੋਇਆ। ਰੇਤ ਦੇ ਬਣੇ ਹੋਏ ਮਕਾਨ ਦੇ ਵਿੱਚ ਆਦਮੀ ਜੀ ਰਿਹਾ ਹੈ, ਕੀ ਪਤਾ ਕਦੋਂ ਡਿੱਗ ਪਏ। ਬਲੂਆ ਕੇ ਗ੍ਰਹਿ ਭੀਤਰ ਬਸੈ, ਗ੍ਰਹਿ ਕਹਿੰਦੇ ਘਰ ਨੂੰ, ਬਲੂਆ ਕਹਿੰਦੇ ਰੇਤ ਨੂੰ। ਰੇਤ ਦੇ ਘਰ ਵਿੱਚ ਰਹਿੰਦਾ ਹੈ, ਔਰ ਫਿਰ ਇੱਥੋਂ ਤੱਕ ਬਸ ਨਹੀਂ, ਕਹਿੰਦੇ ਅਨੰਦ ਕੇਲ ਮਾਇਆ ਰੰਗ ਰਸੈ, ਉਹਦੇ ਵਿੱਚ ਰਹਿ ਕੇ ਸੌਂ ਗਿਆ ਬਿਲਕੁਲ, ਵੀ ਸਦੀਵ ਕਾਲ ਵਾਸਤੇ ਇਹ ਮੇਰਾ ਘਰਾਨਾ ਹੈ, ਇਹ ਮੇਰਾ ਘਰ ਹੈ। ਅਨੰਦ ਕੇਲ ਮਾਇਆ ਰੰਗ ਰਸੈ, ਦ੍ਰਿੜ ਕਰ ਮਾਨੈ ਮਨੈ ਪ੍ਰਤੀਤ। ਮਨ ਦੇ ਵਿੱਚ ਪੱਕਾ ਵਿਸ਼ਵਾਸ ਬਣਾ ਲੈਂਦਾ ਕਿ ਇਹ ਹੀ ਸਭ ਕੁਝ ਹੈ, ਜਿਹੜਾ ਜੀਵਨ ਮੈਂ ਖਾਕੀ ਤੌਰ ਤੇ, ਸਰੀਰਕ ਤੌਰ ਤੇ ਜੋ ਕੁਝ ਜੀ ਰਿਹਾ, ਇਹ ਸਭ ਕੁਝ ਹੈ। ਦਿੜ ਕਰ ਲਿਆ, ਪੱਕਾ ਕਰ ਲਿਆ, ਇਹਦਾ ਅਭਿਆਸ ਕਰਦਾ ਰਿਹਾ ਕਿ ਮੈਂ ਸਰੀਰ ਹੀ ਹਾਂ। ਤੇ ਬੜਾ ਪੁਰਾਣਾ ਅਭਿਆਸ, ਅੱਗੇ ਜਾ ਕੇ ਗੁਰੂ ਅਰਜਨ ਦੇਵ ਜੀ ਦੱਸਦੇ ਨੇ ਵੀ ਇਸ ਤਰ੍ਹਾਂ ਕਿਉਂ ਵਾਪਰਦਾ। ਦਿੜ ਕਰ ਮਨੈ ਮਨੈ ਪ੍ਰਤੀਤ, ਕਾਲ ਨਾ ਆਵੇ ਮੂੜੇ ਚੀਤ। ਸਮੇਂ ਨੂੰ ਮਾਪਦਾ ਹੀ ਨਹੀਂ ਕਦੀ ਕਿ ਅੱਜ ਦਾ ਦਿਨ ਨਿਕਲ ਗਿਆ, ਇਹ ਮੁੜ ਕੇ ਹੱਥ ਵਿੱਚ ਆਉਣ ਵਾਲਾ ਨਹੀਂ ਹੈ, ਗੁਜ਼ਰ ਗਿਆ। ਕਾਲ ਨਾ ਆਵੇ ਮੂੜੇ ਚੀਤ, ਬੈਰ ਵਿਰੋਧ ਕਾਮ ਕ੍ਰੋਧ ਮੋਹ, ਝੂਠ ਬੇਕਾਰ ਮਹਾਂ ਲੋਭ ਧਰੋ। ਇਹ ਸਾਡੇ ਮਨ ਦੀ ਅੰਦਰਲੀ ਤਸਵੀਰ ਗੁਰੂ ਸਾਹਿਬ ਨੇ ਸ਼ਬਦਾਂ ਵਿੱਚ ਪਾ ਕੇ ਬਾਹਰ ਕੱਢ ਦਿੱਤੀ। ਅੰਦਰ ਦੀ ਤਸਵੀਰ ਕਿਹੜੀ? ਸਰੀਰ ਦੀ ਤਸਵੀਰ ਤਾਂ ਬਾਹਰ ਦਿਸ ਰਹੀ ਹੈ ਨਾ। ਅੰਦਰ ਦੀ ਤਸਵੀਰ ਜੇ ਅਸੀਂ ਕਢਾਉਣ ਗਏ ਤਾਂ ਬੜੀ ਕਰੂਪ ਨਿਕਲੇਗੀ। ਅੰਦਰ ਦੀ ਤਸਵੀਰ ਗੁਰੂ ਤੋਂ ਬਿਨਾਂ ਕੋਈ ਨਹੀਂ ਵਿਖਾ ਸਕਦਾ। ਅੰਦਰ ਸੁੰਦਰਤਾ ਨਹੀਂ ਹੈ, ਬਾਹਰ ਤਾਂ ਸੁੰਦਰਤਾ ਹੈ। ਬੰਦੇ ਨੇ ਜ਼ੋਰ ਹੀ ਬਹੁਤਾ ਬਾਹਰ ਤੇ ਦਿੱਤਾ ਹੈ, ਅੰਦਰ ਤੇ ਜ਼ੋਰ ਹੀ ਨਹੀਂ ਦਿੱਤਾ। ਤੇ ਜਿਹੜਾ ਅੰਦਰੋਂ ਸੁੰਦਰ ਹੋ ਗਿਆ, ਇਹ ਸਾਰੀਆਂ ਕਰੂਪਤਾ ਦੇ ਗੁਣ ਨੇ। ਵੈਰ ਕਰਨਾ, ਜਿਹੜਾ ਬੰਦਾ ਵੈਰ ਕਰਦਾ ਹੈ, ਬਾਹਰੋਂ ਤੇ ਪਾਲਿਸ਼ ਕਰ ਲਈ, ਜਦੋਂ ਗੁਰੂ ਨੇ ਅੰਦਰੋਂ ਵੇਖਿਆ ਤੇ ਬੜਾ ਕਰੂਪ ਨਿਕਲਿਆ। ਅੰਦਰਲੇ ਨੈਣ ਨਕਸ਼ ਬੜੇ ਗਲਤ ਸਨ, ਵੈਰ ਨਾਲ ਫਸਿਆ ਹੋਇਆ। ਵੈਰ ਦੇ ਵਿੱਚੋਂ ਹੀ ਫਿਰ ਵਿਰੋਧ ਨਿਕਲਦਾ। ਔਰ ਮੈਂ ਬੇਨਤੀ ਕਰਾਂ, ਇਹ ਜਿਹੜੇ ਅਵਗੁਣ ਨੇ, ਕੁਝ ਨਸ਼ੇ ਬਾਹਰ ਦੇ ਨੇ, ਜਿਹੜੇ ਧਰਮ ਨੇ ਵਿਵਰਜਿਤ ਕਰ ਦਿੱਤੇ ਨੇ, ਕੁਝ ਕੁਰੈਤਾਂ ਦਿਸਦੀਆਂ ਨੇ ਵੀ ਇਹਨੇ ਨਸ਼ਾ ਪੀਤਾ ਹੈ, ਇਹਨੇ ਕੁਰੈਤ ਕੀਤੀ ਹੈ। ਇਹ ਕੁਰੈਤਾਂ ਕਿਸੇ ਨੂੰ ਨਹੀਂ ਦਿਸਦੀਆਂ। ਵੈਰ ਕਰਨਾ, ਵਿਰੋਧ ਕਰਨਾ ਤੇ ਅਕਾਰਨ ਕਰਨਾ, ਕਾਰਨ ਵੀ ਕੋਈ ਨਹੀਂ। ਇਹਨੂੰ ਗੁਰਬਾਣੀ ਵਿੱਚ ਕੂਕਰ ਬਿਰਤੀ ਕਿਹਾ ਹੈ। ਕੂਕਰ ਬਿਰਤੀ ਦਾ ਮਤਲਬ ਇਹ ਕੁੱਤੇ ਦੀ ਬਿਰਤੀ ਹੈ ਕਿ ਦੋ ਕੂਕਰ ਆਪਸ ਵਿੱਚ ਭੌਂਕ ਰਹੇ ਨੇ, ਲੜ ਰਹੇ ਨੇ, ਜਾ ਕੇ ਪੁੱਛੋ ਕੀ ਬਣਨਾ ਹੈ। ਜ਼ਮੀਨ ਦਾ ਰੌਲਾ ਹੈ, ਪ੍ਰਾਪਰਟੀ ਦਾ ਹੈ, ਤੁਹਾਡਾ ਫੈਸਲਾ ਕਰਾਈਏ ਕੀ ਕਾਰਨ ਬਣ ਗਿਆ। ਤੇ ਕੁਝ ਨਹੀਂ ਮਿਲਦਾ ਉੱਥੇ, ਕਾਰਨ ਹੀ ਕੋਈ ਨਹੀਂ। ਦੋਵਾਂ ਦੇ ਨਾਂ ਕੁਝ ਨਹੀਂ, ਬੇਮਾਲਕ ਨੇ ਦੋਵੇਂ। ਤੇ ਆਦਮੀ ਦੇ ਜੀਵਨ ਵਿੱਚ ਜਦੋਂ ਇਹ ਚੀਜ਼ ਵਾਪਰਦੀ ਹੈ ਕਿ ਅਕਾਰਨ ਵਿਰੋਧ ਕਰਦਾ, ਕਾਰਨ ਉਹਦਾ ਕੋਈ ਵੀ ਨਹੀਂ ਹੈ, ਉਹਨੂੰ ਕਹਿੰਦੇ ਨੇ ਈਰਖਾ। ਉਦੋਂ ਸਮਝ ਲੈਣਾ ਸਰੀਰ ਬੰਦੇ ਦਾ ਹੈ ਪਰ ਅੰਦਰਲਾ ਪਾਸਾ ਜਿਹੜਾ ਕੂਕਰ ਵਾਲਾ ਹੈ, ਅਕਾਰਨ ਵਿਰੋਧ। ਤਾਂ ਇਹ ਕੂਕਰ ਦੀ ਬਿਰਤੀ ਹੈ। ਹਜ਼ੂਰ ਨੇ ਕਿਹਾ ਵੀ ਇਸ ਤਰ੍ਹਾਂ ਵੈਰ ਵਿਰੋਧ ਕਾਮ ਕ੍ਰੋਧ ਮੋਹ, ਇਹ ਸਾਰੇ ਅੰਦਰ ਦੀਆਂ ਤਸਵੀਰਾਂ ਨੇ, ਝੂਠ ਵਿਕਾਰ ਤੇ ਸ਼ਬਦ ਵਰਤਿਆ ਮਹਾਂ ਲੋਭ। ਵੈਸੇ ਤਾਂ ਲੋਭ ਬੰਦੇ ਦੇ ਸਰੀਰ ਦੇ ਵਿੱਚ ਰਹਿੰਦਾ ਹੀ ਹੈ, ਕਈ ਤਰ੍ਹਾਂ ਦਾ ਲੋਭ ਹੈ, ਪਰ ਇਹਨੂੰ ਕਿਹਾ ਵੀ ਮਹਾਂ ਲੋਭ। ਮਹਾਂ ਲੋਭ ਧਰੋ, ਤੇ ਧਰੋ ਦਾ ਮਤਲਬ ਹੈ ਧੋਖਾ। ਅੰਦਰ ਦੀਆਂ ਤਸਵੀਰਾਂ ਨੇ ਸਾਰੀਆਂ, ਧੋਖਾ ਦੇਣਾ ਕਿਸੇ ਨੂੰ। ਔਰ ਇੱਥੇ ਬੇਨਤੀ ਕਰਾਂ, ਇਹਦੇ ਵਿੱਚੋਂ ਜਿਹੜੇ 6-7 ਅਵਗੁਣ ਗਿਣੇ ਨੇ ਨਾ, ਇਹਨਾਂ ਵਿੱਚੋਂ ਬਹੁਤੇ ਅਵਗੁਣ ਜਿਹੜੇ ਧਾਰਮਿਕ ਜਗਤ ਨਾਲ ਸੰਬੰਧਿਤ ਨੇ, ਸੰਸਾਰ ਨਾਲ ਨਹੀਂ, ਧਾਰਮਿਕ ਜਗਤ ਨਾਲ। ਵੈਰ ਵੀ ਧਾਰਮਿਕ ਜਗਤ ਨਾਲ ਸੰਬੰਧਿਤ, ਵਿਰੋਧ ਵੀ ਇਹਦੇ ਵਿੱਚ ਹੀ। ਔਰ ਆਹ ਜਿਹੜਾ ਅਵਗੁਣ ਹੈ ਧਰੋ, ਇਹ ਸਭ ਤੋਂ ਖਤਰਨਾਕ ਹੈ। ਧਰੋ ਦਾ ਮਤਲਬ ਹੈ ਬੰਦੇ ਨਾਲ ਬਾਹਰੋਂ ਮਿੱਠਾ ਬੋਲਣਾ ਤੇ ਸਮੇਂ ਦੀ ਉਡੀਕ ਰੱਖਣੀ ਵੀ ਕਦੋਂ ਮੇਰੇ ਹੱਥ ਵਿੱਚ ਆਏਗਾ ਤੇ ਇਹਦਾ ਨੁਕਸਾਨ ਕਦੋਂ ਕਰਨਾ ਹੈ। ਇਹਨੂੰ ਕਹਿੰਦੇ ਧਰੋ ਕਰਨਾ, ਬੜੇ ਭੈੜੇ ਅਵਗੁਣ ਨੇ। ਕਾਮ ਕ੍ਰੋਧ ਵੈਰ ਵਿਰੋਧ ਮਹਾਂ ਲੋਭ ਤਰੋ, ਇਆਂ ਹੂੰ ਜੁਗਤ ਵਿਹਾਨੇ ਕਈ ਜਨਮ। ਇਹਨਾਂ ਦੇ ਨਾਲ ਰਹਿੰਦਿਆਂ, ਔਗਣਾਂ ਦੇ ਸਾਨੂੰ ਕਈ ਜਨਮ ਲੰਘ ਗਏ ਨੇ, ਹੁਣ ਅੰਦਰੋਂ ਛੁੱਟਣ ਕਿਵੇਂ? ਕਈ ਜਨਮਾਂ ਦਾ ਅਭਿਆਸ, ਵੈਰ ਤੇ ਕਈ ਜਨਮਾਂ ਦਾ ਕੀਤਾ, ਨਾਮ ਤੇ ਅੱਧਾ ਘੰਟਾ ਜਪਿਆ, ਉਹ ਕੰਮ ਕਿਵੇਂ ਕਰੇ? ਉਹ ਤੇ ਕਈ ਜਨਮ ਨਾਲ ਰਹੇ ਨੇ, ਤਾਂ ਉੱਥੇ ਫਿਰ ਕੀ ਕਰੇ ਆਦਮੀ? ਕਿਉਂਕਿ ਜਿੰਨਾ ਚਿਰ ਜਾਂ ਤੇ ਤਾਂ ਕੱਟਿਆ ਜਾਏਗਾ ਕਿ ਜਿੰਨਾ ਚਿਰ ਬੰਦੇ ਨੇ ਧੋਖਾ ਦਿੱਤਾ ਉਹਨਾਂ ਚਿਰ ਬੰਦਾ ਨਾਮ ਜਪੇ, ਤੇ ਉਹਦੇ ਵਿੱਚ ਵਿੱਚ ਫਿਰ ਧੋਖਾ ਦੇ ਦਿੰਦਾ, ਉਹ ਜਪਿਆ ਹੋਇਆ ਨਾਮ ਫਿਰ ਖਤਮ ਹੋ ਜਾਂਦਾ ਹੈ। ਤਾਂ ਆਦਮੀ ਕੀ ਕਰੇ? ਜਿੰਨਾ ਚਿਰ ਉਹ ਵਿਕਾਰੀ ਰਿਹਾ ਹੈ ਉਤਨਾ ਸਮਾਂ ਨਾਮ ਜਪੇ, ਤਾਂ ਇਹ ਤਾਂ ਜਿਹੜਾ ਮਸਲਾ ਬਹੁਤ ਲੰਬਾ ਹੋ ਜਾਏਗਾ। आदमी इनू कर नहीं सकेगा। तो इस हल करन वास्ते फिर गुरु साहब ने एक तरीका दसिया कि तू गुरु को चला जा, अपना आपा गुरु नू सौंप दे, फिर तेनू उन्नी देर नहीं लगेगी। गुरु को जान का मतलब ये है जिथे देर नहीं लगती। बड़े लंबे कुकर्म किए ने, बड़े लंबे पाप किए ने, ते बड़ी देर लग जाएगी, आदमी आप ते इन्हां गंढां नू खोल ही नहीं सकता। इस करके शब्द वरतिया गुरु नानक साहब ने, वो कहिंदे ने मैं अपने गुरु तो बलिहार हां, अपने गुरु तो वारी जाना। क्यों? बलिहारी गुर अपने द्योहाड़ी सदवार, सिख दा नाम जपना गुरु तो बलहार जाई जाने हुंदा है, वार वार सदके जाई जाना। दिहाड़ी दा मतलब दिहाड़ी विच, सदवार दा मतलब हजारां वारी, सौ वारी। इन्ना गुरु तो बलहार क्यों जा रहे हो? क्योंकि जिन मानस ते देवते किए करत ना लागी, बार बार दा मतलब देर नहीं लगी। जे ते अवगुण वेखे सन ते कई सालां दे बड़े लंबे सन, तां सोचिया भी उन्ने साल धर्म कमावांगे, जिन्ने साल पाप कीते तां गल बहुत औखी लगी। पर तरीका नवा दस दिता गुरु साहब ने, बहुत सोहना। वो तरीका सी अपने आपे नूं गुरु दे अगे खोल के रख दे, फिर देर नहीं लगेगी। और इहदे वास्ते बड़िया बड़िया उदाहरणां दित्तियां। गुरु अर्जन देव जी कहिंदे ने लकड़ां दा ढेर हजारां मण है, उहनू साड़न वास्ते अग हजारां मण नहीं चाहीदी। अग ते इको किणका बहुत है, हजारां मण लकड़ां दा ढेर साड़ना है तां हजार मण अग नहीं चाहीदी, अग दा इको किणका चाहीदा, बस लगन दी देर है। इह गल वखरी है कि अग दा किणका ठीक थां ते लग जाए, नहीं ते कोल पई रही अग कुछ नहीं सवारेगी, ते लकड़ां भी सुकियां होनियां चाहीदियां तां लगेगी। असीं कई जाने आ, व्याख्या करी जाने आ, इको किणका है वो साड़ के सुआह कर देंदा, पर सड़दे क्यों नहीं पाप? गुरु साहब ने ते बिल्कुल नेड़े कर दित्ती गल। वो कहिंदे ने कि नानक भगतां सदा विगास सुनिया दुख पाप का नाश, बस सुन लै ते दुख खत्म हो गए। सुन लै, सुन नाल ही दुख खत्म हो जांदे ने। पर मैं फिर दोहराना चाहना, दुख ते पाप दा बड़ा गहरा आपस विच संपर्क है। जिन्ना चिर पाप नहीं जांदा उन्ना चिर दुख नहीं जाणगे। पाप कायम है, दुख नहीं जा सकता। पाप रुख है, दुख ओदी छां है। असी कहने आ जी छां हट जाए रुख नहीं जान देना, पाप नहीं चढ़ना दुख हट जाना चाहिदा। तां दोवें इकट्ठे ने, दोवां नूं अलहदा नहीं कीता जा सकता। इसलिए शब्द गुरु नानक साहब ने इकट्ठे कर दिते। कहन लगे सुनिया दुख पाप का नाश, पर इउं प्रतीत हुंदा है असी अपना अपना विचों चुन लिया है। अर्थ भी सानू वही समझ आउंदे जिन्हां नाल असी संबंधित हुंने। असी कहा जी दुख हट गया, बस दुख हट गया, पर पाप दा चेता भी ना कीता वी पाप बीज सी ते दुख जिहड़ा है उहदे करके होया। दोवां दा बड़ा डूंघा मेल है आपस विच। तां बेनती जिहड़ी सांझी कर रहा सी, सतगुरु ने यह बड़ी सुंदर सानू एक जुगत दस दिती कि जेड़ा किणका अग दा है वह लकड़ा दे विच टिक जाए, जेड़ी गुरु दी बख्शिश है ओ तेरे मन दे उस हिस्से दे विच चली जाए जिथे पाप बैठे हुए ने, तां लट लट करके पापा नू स्वाह करके रख देगी वह जेड़ी अग है। ते गुरु अर्जन देव जी ने बचन किते, कहिंदे घोर दुखियां, बंदे दी जिंदगी विच दुख होण ते बड़े घोर, घोर दा मतलब जिवें संघना बदल हुंदा, घोर दुखियां, अनेक हत्यां, हत्यावां भी बड़ियां कीतियां ने। हुण असीं कहांगे असीं ते हत्या कीती ही नहीं। अज कल जे सर्वेखण कीता जाए ਤਾਂ ਪਹਿਲਾਂ ਤੇ ਹਥਿਆਰੇ ਫੜੇ ਜਾਂਦੇ ਸਨ, ਅੱਜ ਹਥਿਆਰੇ ਫੜੇ ਨਹੀਂ ਜਾਂਦੇ। ਅਸੀਂ ਕਹਿੰਦੇ ਹਾਂ ਨਾ ਅਸੀਂ ਕਿਹੜਾ ਹੱਤਿਆ ਕੀਤੀ, ਗੁਰੂ ਅਰਜਨ ਦੇਵ ਜੀ ਕਹਿੰਦੇ ਹੱਤਿਆ ਮਿਟ ਸਕਦੀ, ਹੱਤਿਆ ਬਾਹਰ ਨਹੀਂ ਕੀਤੀ, ਹੱਤਿਆ ਅੰਦਰ ਹੀ ਕਰ ਦਿੱਤੀ, ਹੱਤਿਆ ਪੇਟ ਵਿੱਚ ਹੀ ਕਰ ਦਿੱਤੀ। ਆ ਇੱਕ ਸ਼ਬਦ ਵਰਤਿਆ ਜਾਂਦਾ ਹੈ ਨਾ ਵੀ ਏਡੀ ਸੁਨਹਿਰੀ ਧਰਤੀ ਜਿਹਨੂੰ ਗੁਰੂਆਂ ਦੀ ਧਰਤੀ ਕਿਹਾ ਗਿਆ ਪੰਜਾਬ ਤੇ, ਉਸ ਧਰਤੀ ਤੇ ਇੱਕ ਇੰਨਾ ਗਹਿਰਾ ਪਾਪ ਹੋ ਰਿਹਾ ਜਿਹਨੂੰ ਭਰੂਣ ਹੱਤਿਆ ਕਹਿੰਦੇ ਨੇ, ਜਨਮ ਲੈਣ ਤੋਂ ਪਹਿਲਾਂ ਹੀ ਮਾਰ ਦੇਣਾ ਜੀਵ ਨੂੰ। ਤਾਂ ਮੇਰੇ ਖਿਆਲ ਵਿੱਚ ਇਹ ਸ਼ਬਦ ਸਾਨੂੰ ਬਹੁਤਿਆਂ ਨੂੰ ਕੰਮ ਦਏਗਾ, ਕਿਉਂਕਿ ਹਰ ਇੱਕ ਤੀਜੇ ਘਰ ਵਿੱਚ ਕੋਈ ਨਾ ਕੋਈ ਹਥਿਆਰਾ ਹੈ, ਕਿਸੇ ਨਾ ਕਿਸੇ ਨੂੰ ਮਾਰਿਆ ਹੈ, ਹਰ ਇੱਕ ਤੀਜੇ ਘਰ ਵਿੱਚ ਕਿਸੇ ਨੇ ਕੁੱਖ ਵਿੱਚ ਬੱਚੀ ਨੂੰ ਮਾਰਿਆ, ਤਾਂ ਹੱਤਿਆ ਤੇ ਹਥਿਆਰਿਆਂ ਦੀ ਤੇ ਕੋਈ ਕਮੀ ਨਹੀਂ ਹੈ। ਇੱਕ ਗੱਲ ਚੇਤੇ ਰੱਖਣਾ, ਗੁਰੂ ਭੇਸ ਨੂੰ ਪਿਆਰ ਜ਼ਰੂਰ ਕਰਦਾ, ਗੁਰੂ ਆਪਣੇ ਦਿੱਤੇ ਕਕਾਰਾਂ ਨੂੰ ਪਿਆਰ ਬੜਾ ਕਰਦਾ, ਪਰ ਇੱਕ ਗੱਲ ਯਾਦ ਰੱਖਣੀ ਚਾਹੀਦੀ ਏ, ਸਤਿਗੁਰੂ ਨੇ ਕਿਹਾ ਮੈਂ ਤੇਰੇ ਭੇਸ ਨੂੰ ਤਾਂ ਪਿਆਰ ਕਰਾਂਗਾ ਜੇ ਤੂੰ ਅੰਦਰੋਂ ਸਿੱਖ ਹੋਵੇਂਗਾ, ਕੱਲੇ ਬਾਹਰਲੇ ਭੇਖ ਨੂੰ ਮੈਂ ਤੈਨੂੰ ਪ੍ਰਵਾਨ ਨਹੀਂ ਕਰਨਾ। ਗੁਰੂ ਗੋਬਿੰਦ ਸਿੰਘ ਨੇ ਤੇ ਇਹ ਕਿਹਾ ਸੀ ਕਿ ਕੁੜੀ ਮਾਰ ਦੇ ਨਾਲ ਮੇਲ ਵੀ ਨਹੀਂ ਕਰਨਾ, ਮਿਲ ਕੇ ਨਹੀਂ ਚੱਲਣਾ ਉਹਦੇ ਨਾਲ, ਉਹਦੇ ਨਾਲ ਉਹ ਰੋਟੀ ਤੇ ਬੇਟੀ ਦੀ ਸਾਂਝ ਖਤਮ ਕਰ ਦੇਣੀ ਹੈ। ਪਰ ਅਸੀਂ ਕਿਹਾ ਵੀ ਅਸੀਂ ਇੰਨੀ ਵੱਡੀ ਗਿਣਤੀ ਵਿੱਚ ਕਰ ਦਿਆਂਗੇ, ਬਾਈਕਾਟ ਕਰੇਗਾ ਹੀ ਕੌਣ, ਜ਼ਿਆਦੇ ਹੋ ਗਏ ਹੱਤਿਆ ਕਰਨ ਵਾਲੇ। ਖੈਰ ਇਹ ਥੋੜਾ ਜਿਹਾ ਸਮਾਜਿਕ ਵਿਸ਼ਾ, ਮੈਂ ਇਸ ਵਿਸ਼ੇ ਵੱਲ ਰਹਾਂ। ਤਾਂ ਅਨੇਕ ਹੱਤਿਆਂ ਜਨਮ ਦਾਰਿਦਰੰ ਮਹਾਂਬਿਖਿਆਦੰ, ਇਹ ਸਾਰੇ ਅਵਗੁਣ ਨੇ। ਤਾਂ ਗੁਰੂ ਅਰਜਨ ਦੇਵ ਜੀ ਕਹਿੰਦੇ ਕਿ ਮਿਟੰਤ ਸਗਲ, ਇਹ ਸਾਰੇ ਮਿਟ ਸਕਦੇ ਨੇ, ਅੱਜ ਵੀ ਪਰਤ ਜਾ। ਧੰਨ ਗੁਰੂ ਗ੍ਰੰਥ ਸਾਹਿਬ, ਐਸੇ ਗੁਰੂ ਨੇ ਜਿਹੜੇ ਬੰਦੇ ਨੂੰ ਮੌਤ ਤੋਂ ਇੱਕ ਘੰਟਾ ਵੀ ਪਹਿਲਾਂ ਬਚਾਉਣ ਦੀ ਜ਼ਰੂਰਤ ਰੱਖਦੇ ਨੇ, ਇੱਕ ਘੰਟਾ ਪਹਿਲਾਂ ਮਰਨ ਤੋਂ, ਘੰਟਾ ਵੀ ਮੈਂ ਲੰਬਾ ਕਹਿ ਰਿਹਾ, ਬੰਦੇ ਦੀ ਮੌਤ ਆਉਂਦੀ ਹੋਵੇ ਤੇ ਇੱਕ ਘੰਟਾ ਪਹਿਲਾਂ ਗੁਰੂ ਨੂੰ ਆਪਣਾ ਆਪਾ ਸਮਰਪਿਤ ਕਰ ਦੇ, ਨਹੀਂ ਸਮਾਂ ਲੱਗੇਗਾ। ਕੱਲ ਮੈਂ ਇੱਕ ਕੀਰਤਨ ਵਿੱਚ ਸ਼ਬਦ ਸੁਣ ਰਿਹਾ ਸੀ, ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ, ਜਦੋਂ ਸੁਣਿਆ ਮਨ ਵਿੱਚ ਆਇਆ ਕਿ ਸਤਿਗੁਰੂ ਬੜੇ ਦਿਆਲੂ, ਬਹੁਤ ਜ਼ਿਆਦਾ, ਕੋਈ ਅੰਤ ਨਹੀਂ। ਔਰ ਉਹ ਸ਼ਬਦ ਦੇ ਅਰਥ ਸਨ, ਵਿਗਾੜ ਕੇ ਤੇ ਬੜਾ ਕੁਝ ਮੇਰੇ ਕੋਲ ਆ ਗਿਆ, ਗਵਾ ਕੇ ਤੂੰ ਬੜਾ ਕੁਝ ਮੇਰੇ ਕੋਲ ਆਇਆ, ਪਰ ਚੱਲ ਅਜੇ ਵੀ ਕੁਝ ਨਹੀਂ ਵਿਗੜਿਆ, ਜੇ ਅੱਜ ਹੀ ਆ ਗਿਆ ਅਜੇ ਵੀ ਤੇਰਾ ਕੁਝ ਨਹੀਂ ਵਿਗੜਿਆ, ਬਹੁਤ ਕੁਝ ਗਵਾ ਕੇ ਆਇਆ, ਪਰ ਇਹ ਵਿਗਾੜ ਤੇਰਾ ਤਾਂ ਠੀਕ ਹੋਏਗਾ ਜੇ ਤੂੰ ਪ੍ਰਭੂ ਦੇ ਗੁਣ ਗਾਏਗਾ। ਅੱਜ ਹੁਣ ਕੁਛ ਵਿਗੜਿਓ ਨਹੀਂ, ਅਜੇ ਤੇਰਾ ਕੁਝ ਨਹੀਂ ਵਿਗੜਿਆ, ਮਰਨ ਤੱਕ ਵੀ ਤੇਰਾ ਕੁਝ ਨਹੀਂ ਵਿਗੜਿਆ। ਤਾਂ ਜਿਹੜੀ ਧਾਰਨਾ ਸੀ ਕਿ ਹਜ਼ੂਰ ਸਾਹਿਬ ਬੰਦੇ ਨੂੰ, ਸਿੱਖ ਨੂੰ 60 ਸਾਲ ਤੱਕ ਕਹਿੰਦੇ ਨੇ ਗੁਰੂ ਗੋਬਿੰਦ ਸਿੰਘ ਉਡੀਕਦੇ ਨੇ, ਇਹ ਸਿਰਫ ਤੇ ਸਿਰਫ ਬੰਦੇ ਦੇ ਅੰਦਰ ਨੂੰ ਚੋਟ ਲਾਉਣ ਵਾਸਤੇ ਸੀ, ਨਹੀਂ ਤੇ ਗੁਰੂ ਗੋਬਿੰਦ ਸਿੰਘ ਇਕੱਲੇ ਹਜ਼ੂਰ ਸਾਹਿਬ ਵਿੱਚ ਨਹੀਂ, ਬਸ ਸਿੱਖ ਨਹੀਂ ਮਿਲਦਾ ਗੁਰੂ ਗੋਬਿੰਦ ਸਿੰਘ ਤੇ ਸਾਰਿਆਂ ਥਾਵਾਂ ਤੇ ਹੈ, ਉਹ ਤਾਂ ਇੱਥੇ ਵੀ ਆਉਣ ਨੂੰ ਤਿਆਰ ਹੈ, ਕੋਈ ਦੇਰ ਨਹੀਂ ਲੱਗੇਗੀ। ਅਸੀਂ ਕਹਿੰਦੇ ਹਾਂ ਗੁਰੂ ਨਹੀਂ ਲੱਭਦਾ, ਤੇ ਗੁਰੂ ਨੂੰ ਪੁੱਛ ਕੇ ਵੇਖੋ, ਕਹਿੰਦੇ ਸਿੱਖ ਹੀ ਕੋਈ ਨਹੀਂ ਲੱਭਦਾ, ਤੁਸੀਂ ਕਹਿੰਦੇ ਗੁਰੂ ਨਹੀਂ ਲੱਭਦਾ, ਮੈਂ ਤੇ ਲੱਭਦਾ ਫਿਰਨਾ, ਮੈਂ ਤੇ ਖੋਜ ਰਿਹਾ ਗਲੀਆਂ ਵਿੱਚ, ਕੋਈ ਮਿਲ ਜਾ ਮੈਨੂੰ ਭਾਈ ਦਇਆ ਸਿੰਘ, ਕੋਈ ਮਿਲ ਜਾ ਮੈਨੂੰ ਬਾਬੇ ਬੁੱਢੇ ਵਰਗਾ, ਪਰ ਮੈਂ ਬੜਾ ਖੋਜਣਾ, ਬਾਹਰੋਂ ਠੀਕ ਲੱਗਦਾ ਜਦੋਂ ਕੱਪੜਾ ਚੁੱਕ ਕੇ ਵੇਖੀਦਾ ਵਿੱਚ ਕੁਝ ਨਹੀਂ ਹੁੰਦਾ, ਮੈਨੂੰ ਲੱਭਦਾ ਨਹੀਂ ਕੋਈ। ਤਾਂ ਇੱਕ ਗੱਲ ਸੱਚ ਹੈ ਕਿ 60 ਸਾਲ ਤੱਕ ਉਡੀਕਣ ਦੀ ਇੱਕ ਧਾਰਨਾ ਬਣਾਈ ਤਾਂ ਕਿ ਸਿੱਖ ਨੂੰ ਚੋਟ ਲੱਗੇ, ਉਹਦਾ ਮਤਲਬ ਸੀ ਕਿ ਸਿੱਖਾ ਤੂੰ 60 ਸਾਲ ਤੱਕ ਵੀ ਪਾਪ ਕਰੇ ਤੇ ਤੇਰਾ ਗੁਰੂ ਫਿਰ ਵੀ ਤੈਨੂੰ ਉਡੀਕਦਾ, ਤੇ ਇਹਦਾ ਮਤਲਬ ਇਹ ਨਹੀਂ ਵੀ 60 ਸਾਲ ਸ਼ਰਾਬ ਪੀਵੀ ਤੇ ਬਾਅਦ ਵਿੱਚ ਹਜ਼ੂਰ ਸਾਹਿਬ ਜਾਈ, ਇਹਦਾ ਭਾਵ ਇਹ ਨਹੀਂ ਸੀ। ਇਹਦਾ ਭਾਵ ਸੀ ਵੀ ਆਪਣੇ ਗੁਰੂ ਦੀ ਦਿਆਲਤਾ ਤੇ ਇੰਨਾ ਪ੍ਰੇਮ ਜਾਗ ਪੈ ਵੀ ਤੂੰ ਤੇ ਮਿਹਰਬਾਨ ਬੜਾ ਹੈ ਤੇ ਮੈਂ 60 ਸਾਲ ਕਿਉਂ ਗਵਾਣੇ ਨੇ, ਕਿਉਂ ਗਵਾਵਾ ਇਹਨਾਂ 60 ਸਾਲਾਂ ਨੂੰ, ਹੁਣੇ ਚਲਾ ਜਾਵਾਂ ਗੁਰੂ ਕੋਲ, ਹੁਣੇ ਗੁਰੂ ਦੀ ਹਜ਼ੂਰੀ ਵਿਚ ਚਲੇ ਜਾ। ਤੇ ਹਜ਼ੂਰ ਸਾਹਿਬ ਦਾ ਭਾਵ ਪਤਾ ਕੀ ਹੈ? ਇੱਕ ਤਾਂ ਬਾਹਰ ਦਿੱਤਾ ਸ਼ਬਦ ਦੇ ਦਿੱਤਾ ਹਜ਼ੂਰ ਸਾਹਿਬ, ਤੇ ਜਦੋਂ ਕੋਈ ਸਿੱਖ ਕਿਤੇ ਵੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ ਭਰਦਾ ਪਹਿਲਾਂ ਸਰੀਰ ਨਾਲ ਤੇ ਬਾਅਦ ਵਿੱਚ ਮਨ ਕਰਕੇ ਸ਼ਬਦ ਨਾਲ ਜੁੜ ਜਾਂਦਾ, ਉਹਨੂੰ ਕਹਿੰਦੇ ਨੇ ਸਿੱਖ ਦਾ ਮਨ ਹਜ਼ੂਰੀ ਵਿੱਚ ਆ ਗਿਆ, ਤੇ ਉਸੇ ਨੂੰ ਕਿਹਾ ਜਾਂਦਾ ਸਿੱਖ ਹਜ਼ੂਰ ਸਾਹਿਬ ਪਹੁੰਚ ਗਿਆ। ਹਜ਼ੂਰੀ ਵਿੱਚ ਆਉਣਾ ਹੀ ਹਜ਼ੂਰ ਸਾਹਿਬ ਜਾਣਾ ਹੈ, ਠੀਕ ਹੈ ਜਾਓ ਨਮਸਕਾਰ, ਗੁਰੂ ਕਾ ਅਸਥਾਨ ਹੈ ਪਰ ਇਕੱਲਾ ਹਜ਼ੂਰ ਸਾਹਿਬ ਬਾਹਰਲਾ, ਅੰਦਰੋਂ ਨਹੀਂ, ਫਿਰ ਗੱਲ ਨਹੀਂ ਬਣਦੀ। ਤਾਂ ਬੇਨਤੀ ਕਰ ਰਿਹਾ ਸੀ ਕਿ ਸਤਿਗੁਰੂ ਨੇ ਬਚਨ ਕੀਤੇ ਕਿ ਇਹ ਸਾਰੀਆਂ ਜਿਹੜੀਆਂ ਜ਼ਿੰਦਗੀ ਦੇ ਪਾਪ ਨੇ, ਅੱਜ ਹੂੰ ਕੱਛ ਵਿਗੜਿਓ ਨਹੀਂ, ਤੇਰਾ ਅਜੇ ਕੁਝ ਨਹੀਂ ਵਿਗੜਿਆ, ਜੋ ਪ੍ਰਭ ਗੁਣ ਗਾਵੈ ਕਹੋ ਨਾਨਕ ਤੇ ਭਜਨ ਤੇ ਨਿਰਪੈ ਪਦ ਪਾਵੈ। ਤਾਂ ਸ਼ਬਦ ਸਾਂਝਾ ਕਰ ਰਿਹਾ ਸੀ, ਘੋਰ ਦੁਖਿਅੰਗ ਅਨਕ ਹੱਤਿਅੰਗ ਜਨਮ ਦਾਰਿਦਰੰਗ ਮਹਾਂ ਵਿਖਿਆਦੰਗ ਮਿਟੰਤ ਸਗਲ, ਸਾਰੇ ਮਿਟ ਸਕਦੇ ਨੇ ਕਿਵੇਂ? ਸਿਮਰੰਤ ਹਰ ਨਾਮ ਨਾਨਕ ਜੈਸੇ ਪਾਵਕ ਕਾਸ਼ਟ ਭਸਮੰ ਕਰੋਤ, ਜਿਵੇਂ ਪਾਵਕ ਦਾ ਅਰਥ ਹੈ ਅੱਗ, ਕਾਸ਼ਟ ਦਾ ਭਾਵ ਹੈ ਲੱਕੜਾਂ, ਜਿਵੇਂ ਅੱਗ ਲੱਕੜਾਂ ਨੂੰ ਸਾੜ ਦਿੰਦੀ ਏ, ਗੁਰੂ ਕੋਲ ਆਉਣ ਦੇ ਨਾਲ ਦੇਰ ਨਹੀਂ ਲੱਗਦੀ। ਜਿੰਨੀ ਦੇਰ ਤੂੰ ਪਾਪ ਕੀਤੇ ਨੇ, 50 ਸਾਲ ਪਾਪ ਕੀਤੇ ਨੇ, 50 ਸਾਲ ਨਹੀਂ ਲੱਗਣਗੇ। ਹਾਂ ਤੂੰ ਸਮਰਪਿਤ ਹੋ ਜਾਏ, ਡਿੱਗ ਪਵੇਂ, ਆਪਣਾ ਆਪ ਵਿਖਾ ਦੇਵੇਂ, ਆਪਣੀ ਚਲਾਕੀ ਨੂੰ ਛੱਡ ਦੇ, ਆਪਣੀ ਈਰਖਾ ਨੂੰ ਤਿਆਗ ਦੇਵੇਂ। ਤਾਂ ਸ਼ਬਦ ਸਾਂਝਾ ਕਰ ਰਿਹਾ ਸੀ, ਕਈ ਜਨਮਾਂ ਦਾ ਸਾਡਾ ਅਭਿਆਸ ਹੈ, ਤੇ ਗੁਰੂ ਅਰਜਨ ਦੇਵ ਜੀ ਕਹਿੰਦੇ ਇਹੋ ਜੁਗਤ ਬਿਹਾਨੇ ਕਈ ਜਨਮ, ਇਸ ਤਰ੍ਹਾਂ ਸਾਨੂੰ ਕਈ ਜਨਮ ਹੋ ਗਏ ਨੇ, ਹੁਣ ਛੱਡੀਏ ਕਿਵੇਂ ਤੇਰੇ ਸਹਾਰੇ ਤੋਂ ਬਿਨਾਂ? ਫਿਰ ਕਿਵੇਂ ਛੁੱਟੇ? ਤੇ ਸਾਹਿਬ ਨੇ ਬਚਨ ਕੀਤਾ, ਕਹਿਣ ਲੱਗੇ ਨਾਨਕ ਰਾਖ ਲਿਓ ਆਪਣ ਕਰ ਕਰਮ, ਕਰਮ ਦਾ ਮਤਲਬ ਬਖਸ਼ਿਸ਼, ਤਰਸ ਕਰ ਲਓ ਸਾਡੇ ਤੇ, ਵੱਡਾ ਹੈ ਤਰਸ, ਕਮਾਈ ਹੈ ਛੋਟੀ ਸਿੱਖ ਦੀ। ਤੇ ਤਰਸ ਉਹਦੇ ਤੇ ਆਉਂਦਾ ਹੈ ਭਿਖਾਰੀ ਵਾਲੇ ਜਿਹਦੇ ਵਿੱਚ ਗੁਣ ਹੋਣ, ਤਰਸ ਉਹਦੇ ਤੇ ਆਏਗਾ। ਸਲੋਕ ਭਾਵੇਂ ਵਿਰਾਗ ਨਾਲ ਸੰਬੰਧਿਤ ਹੈ ਕਿ ਜਿੰਨੀ ਚੱਲਣ ਜਾਣਿਆ ਸੇ ਕਿਉਂ ਕਰੇ ਵਿਥਾਰ, ਵਿਸਤਾਰ ਅਸੀਂ ਕਿਉਂ ਕਰਨੇ ਆ? ਕਿਉਂਕਿ ਸਾਨੂੰ ਆਪਣਾ ਆਪ ਆ ਪੁਲੰਦਾ ਜਿਹੜਾ ਝੂਠ ਦਾ ਬਣਾਇਆ ਸੱਚਾ ਲੱਗਦਾ ਹੈ। ਜਿੱਦਣ ਇਹ ਦਿਸ ਪਿਆ ਵੀ ਅੰਦਰ ਕੂੜਾ ਕਬਾੜ ਇਕੱਠਾ ਕੀਤਾ ਹੋਇਆ, ਤੇ ਬੰਦਾ ਆਪਣੇ ਆਪ ਨੂੰ ਚੇਂਜ ਕਰੇਗਾ, ਫਰਕ ਪਾਏਗਾ, ਬਦਲੇਗਾ। ਤਰਸ ਉਹਦੇ ਤੇ ਆਉਂਦਾ ਉਸ ਭਿਖਾਰੀ ਤੇ। ਹੁਣ ਇੱਕ ਭਿਖਾਰੀ ਆਇਆ, ਉਹਨੇ ਜੀ ਬੂਟ ਸੂਟ ਪਾਏ ਹੋਏ ਨੇ, ਟਾਈ ਸ਼ਾਈ ਲਾਈ ਹੋਈ ਹੈ, ਚੰਗੀ ਤਰ੍ਹਾਂ ਉਹਨੇ ਆਪਣੇ ਆਪ ਨੂੰ ਸਵਾਰਿਆ ਤੇ ਦਰਵਾਜ਼ੇ ਤੇ ਖੜਾ ਹੋ ਕੇ ਪੈਰ ਦੱਬ ਕੇ ਜ਼ਮੀਨ ਤੇ ਮਾਰਦਾ, ਤੇ ਘਰ ਵਾਲੇ ਨੇ ਗੇਟ ਖੋਲਿਆ, ਪੁੱਛਿਆ ਕੌਣ ਹੋ ਤੁਸੀਂ? ਕਹਿਣ ਲੱਗਾ ਜੀ ਮੈਂ ਭਿਖਾਰੀ ਹਾਂ। ਉਹਨੇ ਕਿਹਾ ਉਹ ਤੇਰੇ ਕੋਲ ਤੇ ਭਿਖਾਰੀ ਵਾਲੀ ਗੱਲ ਹੀ ਕੋਈ ਨਹੀਂ, ਨਾ ਤੈਨੂੰ ਮੰਗਣ ਦੀ ਦਾ ਢੰਗ ਆਉਂਦਾ, ਨਾ ਤੇਰੇ ਸਰੀਰ ਦੀ ਹਾਲਤ ਭਿਖਾਰੀ ਵਾਲੀ, ਚਲਾ ਜਾ ਮੇਰੇ ਕੋਲ ਕੋਈ ਭੀਖ ਨਹੀਂ ਤੈਨੂੰ ਦੇਣ ਵਾਸਤੇ। ਉਹ ਲੰਘ ਗਿਆ, ਪਿੱਛੋਂ ਇੱਕ ਭਿਖਾਰੀ ਆਇਆ ਜਿਹਦੇ ਮੂੰਹ ਵਿੱਚੋਂ ਆਵਾਜ਼ ਆ ਰਹੀ ਸੀ, ਖਾਣ ਵਾਸਤੇ ਕੁਝ ਦੇ ਦਿਓ, ਬਹੁਤ ਭੁੱਖਾ ਹਾਂ, ਪੀਣ ਵਾਸਤੇ ਦੇ ਦਿਓ, ਪਿਆਸ ਲੱਗੀ ਹੈ। ਘਰ ਵਾਲਾ ਬਾਹਰ ਆਇਆ, ਭਾਵੇਂ ਦੇਣ ਦਾ ਮੂਡ ਨਹੀਂ ਸੀ, ਉਹਦੇ ਸਰੀਰ ਦੇ ਪਾਟੇ ਕੱਪੜੇ ਵੇਖ ਲਏ, ਉਹਦੇ ਨੰਗੇ ਪੈਰ ਵੇਖ ਲਏ, ਉਹਦੇ ਸਰੀਰ ਤੇ ਲੱਗੀ ਹੋਈ ਮੈਲ ਕੁਚੈਲ ਵੇਖ ਲਈ। ਤੇ ਭਿਖਾਰੀ ਇਸ ਤਰ੍ਹਾਂ ਦਾ ਜਿਹੜਾ ਇੰਨਾ ਕਮਜ਼ੋਰ ਹੋ ਚੁੱਕਾ ਸੀ ਵੀ ਉਹਦੇ ਵਿੱਚ ਮੰਗਣ ਦੀ ਤਾਕਤ ਵੀ ਨਹੀਂ ਸੀ ਰਹੀ, ਇੰਨਾ ਕਮਜ਼ੋਰ। ਉਹਨੇ ਕਿਹਾ ਕਿੱਧਰ? ਤੇ ਹੱਥ ਹੀ ਚੁੱਕਿਆ ਸਿਰਫ ਕਹਿਣ ਲੱਗਾ ਇੰਨਾ ਕਮਜ਼ੋਰ ਹਾਂ ਭੁੱਖ ਦੇ ਨਾਲ ਕਿ ਬੋਲ ਵੀ ਨਹੀਂ ਸਕਦਾ। ਹੁਣ ਦੇਣ ਵਾਲੇ ਨੂੰ ਤਰਸ ਆ ਗਿਆ। ਇਹ ਭਿਖਾਰੀ ਦਾ ਜੀਵਨ ਹੈ, ਇਹ ਸਿੱਖ ਦਾ ਜੀਵਨ ਹੈ। ਤਾਂ ਜਦੋਂ ਸਿੱਖ ਕਹਿੰਦਾ ਮੈਂ 8 ਘੰਟੇ ਦਾ ਜਪੀ ਤਪੀ ਹਾਂ, ਮੈਂ 7 ਘੰਟੇ ਦਾ ਸੇਵਾਦਾਰ ਹਾਂ, ਤੇ ਸਤਿਗੁਰੂ ਕਹਿੰਦੇ ਫਿਰ ਕਰ ਲੈ ਤੂੰ ਮੇਰੇ ਕੋਲ ਕੀ ਲੈਣ ਆਇਆ, ਤੈਨੂੰ ਲੋੜ ਤਾਂ ਲੱਗਦੀ ਨਹੀਂ ਮੇਰੀ, ਤਾਂ ਤੂੰ ਵੇਖ ਲੈ ਫਿਰ ਕਮਾਈ ਆਪਣੀ ਕਰਕੇ। ਇੱਥੇ ਮੈਂ ਇੱਕ ਗੱਲ ਜ਼ਰੂਰ ਕਹਾਂਗਾ, ਇਹਦੇ ਅਰਥ ਇਹ ਨਹੀਂ ਵੀ ਸਿੱਖ ਨੇ ਮਿਹਨਤ ਨਹੀਂ ਕਰਨੀ ਹੁੰਦੀ। ਜਿੰਨੇ ਨਾਮ ਤੇ ਆਇਆ ਗੈ ਮਸ਼ਕਤ ਘਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ, ਕਮਾਈ ਤੋਂ ਰੋਕਿਆ ਨਹੀਂ, ਕਮਾਈ ਤੋਂ ਨਹੀਂ ਰੋਕਿਆ, ਪਰ ਇਸ ਭੁਲੇਖੇ ਵਿੱਚੋਂ ਕੱਢਿਆ ਵੀ ਬੰਦੇ ਦੀ ਕਮਾਈ ਰੱਬ ਤੱਕ ਲੈ ਜਾਏਗੀ। ਕਮਾਈ ਤਾਂ ਕਰਨੀ, ਘੜਨਾ ਤਾਂ ਪਏਗਾ ਹੀ ਨਾ ਆਪਣੇ ਆਪ ਨੂੰ। ਇਹ ਵਿਸ਼ੇ ਦੋਵੇਂ ਇਕੱਠੇ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ। ਪਰ ਸਤਿਗੁਰੂ ਨੇ ਕਿਹਾ ਵੀ ਤੂੰ ਆਪਣੀ ਕਮਾਈ ਤੇ ਭਰੋਸਾ ਜ਼ਿਆਦਾ ਤੇ ਮੇਰੇ ਤੇ ਵਿਸ਼ਵਾਸ ਘਟਾ ਬੈਠਾ, ਗਲਤ ਰਾਹ ਤੇ ਚਲਾ ਗਿਆ। ਦੋਵੇਂ ਚੀਜ਼ਾਂ ਹੋ ਜਾਣ ਇਕੱਠੀਆਂ, ਮਸ਼ੀਨ ਦੇ ਧਾਗੇ ਦੋ ਹੋ ਜਾਣ ਇਕੱਠੇ, ਉੱਪਰ ਵਾਲਾ ਤੇ ਥੱਲੇ ਵਾਲਾ, ਫਿਰ ਕੱਪੜੇ ਸੀਪਦੇ ਨੇ। ਇਕੱਲਾ ਧਾਗਾ ਕੋਈ ਵੀ ਕੱਪੜੇ ਨਹੀਂ ਸਿਉਂਦਾ। ਨਾ ਤੇ ਸਿੱਧਾ ਗੁਰੂ ਨੇ, ਇਹ ਮੈਂ ਸ਼ਬਦ ਕਹਿਣ ਤੋਂ ਬਹੁਤ ਝੱਕਣਾ ਕਿਉਂਕਿ ਕਰ ਸਕਦਾ ਸਿੱਧਾ ਵੀ, ਪਰ ਬੜਾ ਘੱਟ, ਉਹਦੇ ਪਿੱਛੇ ਕੋਈ ਨਾ ਕੋਈ ਕਾਰਨ ਹੁੰਦੇ ਨੇ। ਕਿਉਂਕਿ ਇਹ ਥੋੜੀ ਜਿਹੀ ਤੁਹੀਨ ਹੋਵੇਗੀ ਕਿ ਇਹ ਕਹਿ ਦੇਣਾ ਵੀ ਗੁਰੂ ਇਕੱਲਾ ਨਹੀਂ ਕਰ ਸਕਦਾ। ਕਰ ਤੇ ਸਕਦਾ ਹੈ, ਪਰ ਇਹ ਧਾਰਨਾ ਆਮ ਨਹੀਂ, ਇਹ ਪ੍ਰਚਾਰਿਤ ਨਹੀਂ ਹੋਣੀ ਚਾਹੀਦੀ, ਕਿਉਂਕਿ ਬੰਦਾ ਤੇ ਪਹਿਲੇ ਕਰਕੇ ਕੁਝ ਰਾਜੀ ਨਹੀਂ। ਤਾਂ ਇਹ ਤੇ ਅਸੀਂ ਕਹਿੰਦੇ ਹਾਂ ਗੁਰੂ ਨੇ ਕਿਰਪਾ ਕਰਨੀ ਹੈ ਫਿਰ ਸਿੱਖ ਬਣ ਜਾਵਾਂਗੇ, ਗੁਰੂ ਨੇ ਕਿਰਪਾ ਕਰਨੀ ਹੈ ਫਿਰ ਕੇਸ ਰੱਖ ਲਵਾਂਗੇ, ਫਿਰ ਅੰਮ੍ਰਿਤ ਪਾਨ ਕਰਾਂਗੇ, ਫਿਰ ਨਿਤਨੇਮ ਕਰਾਂਗੇ। ਅਜੇ ਸਾਡੇ ਗੁਰੂ ਨੇ ਕਿਰਪਾ ਨਹੀਂ ਕੀਤੀ ਤੇ ਉਹਨਾਂ ਨੂੰ ਬੰਦਾ ਪੁੱਛੇ ਵੀ ਗੁਰੂ ਨੇ ਕਿਰਪਾ ਅਜੇ ਹੋਰ ਕਰਨੀ ਹੈ। ਚਾਰ ਹੀ ਸਨ ਬੱਚੇ, ਚਾਰੇ ਮਰਵਾ ਦਿੱਤੇ, ਪੰਜਵਾਂ ਹੈ ਕੋਈ ਹੋਰ, ਚਾਰੇ ਸ਼ਹੀਦ ਕਰਵਾ ਦਿੱਤੇ। ਤਾਂ ਜਿਹੜੇ ਇਹ ਕਹਿੰਦੇ ਨੇ ਕਿ ਅਜੇ ਗੁਰੂ ਗੋਬਿੰਦ ਸਿੰਘ ਨੇ ਕਿਰਪਾ ਕਰਨੀ ਹੈ, ਕਿਤੇ ਉਹਨਾਂ ਨੂੰ ਭੁਲੇਖਾ ਤੇ ਨਹੀਂ ਪੈ ਗਿਆ ਵੀ ਪੰਜਵਾਂ ਸਾਹਿਬਜ਼ਾਦਾ ਬਚਾ ਕੇ ਰੱਖਿਆ ਸ਼ਹੀਦ ਕਰਵਾਉਣ ਵਾਸਤੇ, ਵੀ ਜਿੱਦਣ ਗੁਰੂ ਗੋਬਿੰਦ ਸਿੰਘ ਨੇ ਉਹ ਸ਼ਹੀਦ ਕਰਾ ਦਿੱਤਾ ਫਿਰ ਅਸੀਂ ਸਿੱਖ ਬਣ ਜਾਵਾਂਗੇ, ਫਿਰ ਕਿਰਪਾ ਹੋ ਜਾਏਗੀ। ਬੜੀ ਮਾੜੀ ਹਾਲਤ ਹੈ ਸਾਡੀ, ਇਹ ਕਿਰਪਾ ਨਹੀਂ, ਸਾਨੂੰ ਅਜੇ ਕਿਰਪਾ ਦਾ ਪਤਾ ਹੀ ਨਹੀਂ ਲੱਗਾ ਕਿਰਪਾ ਕੀ ਹੁੰਦੀ ਹੈ। ਬਾਹਰੋਂ ਸਿੱਖੀ ਧਾਰਨ ਕਰ ਲੈਣੀ ਇੱਕ ਪ੍ਰਕਾਰ ਦੀ ਕਿਰਪਾ ਤਾਂ ਹੈ, ਪਰ ਜਿੱਦਣ ਕਿਰਪਾ ਹੋ ਗਈ ਨਾ, ਉਹਦੇ ਅਰਥ ਕੀਤੇ ਨੇ ਗੁਰੂ ਅਰਜਨ ਦੇਵ ਜੀ ਨੂੰ ਕਿਸੇ ਪੁੱਛਿਆ ਕਿ ਜਿੱਦਣ ਬੰਦੇ ਤੇ ਰੱਬ ਕਿਰਪਾ ਕਰ ਦਿੰਦਾ ਉਦਣ ਕੀ ਹੁੰਦਾ ਹੈ, ਕਹਿੰਦੇ ਉਸ ਦਿਨ ਇਸ ਤਰ੍ਹਾਂ ਹੁੰਦਾ ਹੈ ਵੀ ਜਿੱਦਣ ਕਿਤੇ ਕਾਲਾ ਬੱਦਲ ਚੜ ਕੇ ਆਵੇ ਤੇ ਮੀਂਹ ਪਵੇ ਮੋਹਲੇ ਧਾਰ ਝੱਲਿਆ ਨਾ ਜਾਏ। ਕਿਰਪਾ ਦੀ ਨਿਸ਼ਾਨੀ ਇਹ ਜੇ ਜਿੱਦਣ ਮੀਂਹ, ਜਿੱਦਣ ਸੁੱਖ ਜਿਹੜਾ ਮੀਂਹ ਵਾਂਗੂ ਵਰ ਜਾਏ ਬੰਦੇ ਦੇ ਉੱਤੇ, ਆਨੰਦ ਇੰਨਾ ਵਰੇ। ਔਰ ਤੁਸੀਂ ਇਹ ਅਰਦਾਸ ਤੋਂ ਪਹਿਲਾਂ ਸ਼ਬਦ ਸੁਣੋਗੇ, ਉਹਦੇ ਵਿੱਚ ਮੈਂ ਸਮਾਂ ਵੇਖ ਕੇ ਜਲਦੀ ਜਲਦੀ ਗੱਲ ਕਰਦਾ ਜਾਵਾਂ। ਸਾਹਿਬ ਕਹਿੰਦੇ ਤੁਮਰੀ ਕਿਰਪਾ ਮੈਂ ਸੂਖ ਘਨੇਰੇ, ਘਨੇਰਾ ਸ਼ਬਦ ਜਿਹੜਾ ਘਣ ਤੋਂ ਬਣਿਆ, ਘਣ ਦਾ ਮਤਲਬ ਬੱਦਲ ਹੈ, ਸੰਘਣਾ ਬੱਦਲ ਜਿਹਦੇ ਵਿੱਚੋਂ ਪੰਛੀ ਵੀ ਨਹੀਂ ਉੱਡ ਸਕਦੇ, ਇੰਨੀ ਜ਼ਬਰਦਸਤ ਬਾਰਿਸ਼ ਜਿਹਦੇ ਵਿੱਚੋਂ ਪੰਛੀ ਨਹੀਂ ਉੱਡ ਸਕਦਾ। ਤਾਂ ਕਿਰਪਾ ਨੂੰ ਸਿੱਖ ਨੇ ਅਜੇ ਵੇਖਿਆ ਨਹੀਂ, ਜਿੱਦਣ ਕਿਰਪਾ ਹੋ ਗਈ ਉਦਣ ਪਰਤ ਕੇ ਖਬਰ ਦੇਣੀ ਔਖੀ ਹੋ ਜਾਏਗੀ ਕਿਰਪਾ ਕੀ ਹੁੰਦੀ ਹੈ, ਉਦਣ ਗਲਾ ਰੁਕ ਜਾਏਗਾ, ਅੱਖਾਂ ਜਵਾਬ ਦੇ ਜਾਣਗੀਆਂ, ਜਵਾਬ ਦੇ ਜਾਏਗੀ ਜ਼ੁਬਾਨ ਜਿੱਦਣ ਕਿਰਪਾ ਹੋ ਗਈ। ਕਿਰਪਾ ਵੱਲ ਤੇ ਆਪਾਂ ਗਏ ਕੋਈ ਨਹੀਂ, ਅਜੇ ਰਾਹ ਵਿੱਚ ਤੁਰੇ ਫਿਰਨੇ। ਤਾਂ ਗੁਰੂ ਨੇ ਕਿਰਪਾ ਕਰ ਦਿੱਤੀ ਹੈ, ਚਾਰੇ ਬੱਚੇ ਸ਼ਹੀਦ ਕਰਵਾ ਦਿੱਤੇ ਨੇ, ਮਾਤਾ ਪਿਤਾ अपना आप भी होर नहीं रहेगी कृपा कोई, हुण कृपा सिखां ने करनी गुरु ने बड़ी कर दिती है। तां जिहड़ा विशा लै रहा सी कि इस तरह सतगुरु दे विच बड़ी बरकत है, दो चीजां जिथे मिलन, गुरु दा प्यार ते सिख दी मेहनत, दो कठियां हो जाण तां दो खंभां नाल पंछी तुरदा है, तां दो पैरां नाल बंदा तुर पैंदा है। रब ना करे किसे दी एक पैर एक लत कम ना दवे ते फिर नाल डंगोरी दा सहारा लेना पैंदा है। तां सिख दी कल्ली कमाई, सिख दा कल्ला ज्ञान ते एक लत वर्गा है, किन्ना कु तुरोगे? दो चार हड़प्पे मार के तुर लेना, इस तों वध नहीं है। दो लत्तां चाहीदियां ने, सिख दा जीवन कमाई वाला भी चाहीदा है, सिख नूं गुरु दी कृपा दी उड़ीक भी चाहीदी है। तां गुरु अर्जन देव जी ने कृपा कीती, कहन लगे इहूं जुगत बिहाने कई जन्म, नानक राख ले हो आपन कर करो। बड़े जन्म हो गए, तां साहिब ने होर कृपा कर दिती जिथे अज गुरु साहिब ने कहा, जिन्हां ने चलन जान लिया संसार तो वह खिलारे नहीं पाते, जिन्नी चलन जाने से क्यों करें विथार, खिलारे नहीं पाते, समेट देंदे ने। जिन्हां ने चलन नू समझ लिया है, तो यह एक मैं दो गल्लां सांझियां करांगा इस श्लोक नू समझण वास्ते। गुरु ग्रंथ साहिब ने सच्चे पातशाह जी ने भाई गुरदास जी ने दो दृष्टियां दा जिक्र कीता है, दो दृष्टियां दा, दो अखां दा नहीं, दो दृष्टियां दा। अखां ओ ही ने पहलां वाली, उहदे विच एक दृष्टि दा नाम है चरम दृष्टि ते दूसरी दृष्टि दा नाम है दिब दृष्टि, इहदे विच रहिंदियां ने, इस शरीर दे विच ने। हुण कम ते ओ ही करेगी ना चीज जिहनूं असी विचों सैल्फ देवांगे, जिहनूं स्टार्ट करांगे। प्या बड़ा कुछ अंदर, प्या बड़ा कुछ है, जिहड़ियां चीजां नूं बंदा सैल्फ करदा है, स्टार्ट करदा है, धक्का देंदा है, वह स्टार्ट हो जांदियां ने शक्तियां, जिन्हां नूं नहीं तोड़दा रुकियां रहिंदियां ने। मत विच रतन जवाहर माणक, जे एक गुर की सिख सुनी, अंदर बहुत कुछ है, अंदर बड़ा कुछ है, अंदर यह भी ने विच, काम भी है, क्रोध भी है, लोभ भी है, मोह भी है, हंकार भी है, दिसदे तां यही ने बस। तां गुरु अर्जन देव जी ने कहा एक होर भी चीज है, कल्ले ए नहीं महाराज, होर की? कहन लगे नौ निध अमृत प्रभ का नाम, देही मैं इसका विश्राम। नाम भी अंदर है, नहीं सतगुरु कोई नहीं दिसदा, मैं ते अपने अंदर झाती मारना, वासना ही वासना है, क्रोध ही क्रोध है, लोभ ही लोभ है, हंकार ही हंकार है, मोह दा चिकड़ है। तुसी जड़ी गल कह रहे हो भी नौ निध अमृत प्रभ का नाम, ये किथे करके है अंदर दसो, असी कढ़िए विचों। हजूर ने बचन कीता पांच भी अंदर ने ते एक भी अंदर है, अंदर है, ये मर्जी तेरी है, तू सेल्फ किनू देना है, स्टार्ट किनू करना है, एक नू करना है कि पंजा नू करना है? जे ते पंजा नू वधाउणे ते बाहरों वध जाणगे, ते जे एक नू बाहर लियाउणे ते यह भी आवेगा बाहरों ही। हौ बलिहारी सतगुर अपने, जिन गुप्त नाम परगांजा, बाहरों शब्द गुरु दा पा अंदर, अंदरले शब्द नू कढ़ के बाहर ले आवे, पर तू तो उन्हूं छेड़े कोई नहीं। तां सियाणियां दा एक तजर्बा है, वह कहिंदे ने मोटी भाषा है समझण वाली, वह कहिंदे खाने बड़े ने बंदे दे विच, खाने दा मतलब सीधी भाषा, खाने बड़े ने, किसे विच रब दी रहमत पई है, किसे विच अमृत पिया है, किसे विच ਬਹੁਮੁੱਲੀਆਂ ਦਾਤਾਂ ਪਈਆਂ ਨੇ, ਪਰ ਖਾਨਾ ਇੱਕ ਰੋਟੀਆਂ ਵਾਲਾ ਵੀ ਏ। ਬੰਦੇ ਨੇ ਰੋਟੀਆਂ ਵਾਲਾ ਖਾਨਾ ਖੋਲ ਲਿਆ, ਬਾਕੀ ਤੇ ਖੋਲ ਕੇ ਨਹੀਂ ਵੇਖਿਆ ਕਦੇ। ਬਸ ਉਹਦੇ ਵਿੱਚ ਰੋਟੀਆਂ ਪਾਈ ਜਾਂਦਾ ਪਾਈ ਜਾਂਦਾ। ਤੇ ਗੁਰੂ ਗ੍ਰੰਥ ਸਾਹਿਬ ਜੀ ਨੇ ਕਿਹਾ ਆਪਣੀ ਜੀਭ ਨੂੰ ਹੱਥ ਮਾਰ ਕੇ ਵੇਖੋ, ਖਾ ਖਾ ਕੇ ਘਸ ਗਈ, ਖਾਂਦਿਆਂ ਖਾਂਦਿਆਂ ਮੂੰਹ ਇਕੱਠਾ, ਜ਼ੁਬਾਨ ਘਸ ਗਈ ਤੇਰੀ ਖਾ ਖਾ ਕੇ। ਸਾਲ ਬਾਅਦ ਜਿੱਦਣ ਨਵਾਂ ਸਾਲ ਚੜ੍ਹਦਾ ਨਾ, ਕਣਕ ਤੋੜ ਕੇ ਵੇਖਿਆ ਕਰ ਕਿੰਨੀ ਖਾ ਗਿਆ, ਕਿੰਨਾ ਅਨਾਜ ਭ੍ਰਸ਼ਟ ਕਰ ਦਿੱਤਾ ਤੂੰ, ਕਿੰਨੇ ਪ੍ਰਸ਼ਾਦ ਛੱਕ ਗਿਆ, ਗਿਣ ਕੇ ਵੇਖ 365 ਦਿਨਾਂ ਦੇ। ਤੇ ਜੇ 365 ਦਿਨਾਂ ਵਿੱਚ 5-6 ਹਜ਼ਾਰ ਪ੍ਰਸ਼ਾਦੇ ਛੱਕ ਗਿਆ, ਉਹ ਮਨ ਨੂੰ ਪੁੱਛ ਕੇ ਵੇਖ 5-6 ਹਜ਼ਾਰ ਵਾਰੀ ਰੱਬ ਨੂੰ ਵੀ ਚੇਤੇ ਕੀਤਾ ਜੀ? ਨਹੀਂ ਕੀਤਾ। ਉਹ ਘੱਟੋ ਘੱਟ ਇੱਕ ਰੋਟੀ ਨਾਲ ਰੱਬ ਨੂੰ ਇੱਕ ਵਾਰੀ ਤੇ ਯਾਦ ਕਰਿਆ ਕਰ, ਜ਼ਿਆਦਾ ਨਹੀਂ, ਇੱਕ ਪ੍ਰਸ਼ਾਦੇ ਨਾਲ ਇੱਕ ਵਾਰੀ ਤੇ ਵਾਹਿਗੁਰੂ ਕਹਿ ਦਿਆ ਕਰ, ਜ਼ਿਆਦਾ ਨਹੀਂ ਕਹਿਣਾ ਤੇ। ਪਰ ਨਹੀਂ, ਸਿੱਖ ਦਾ ਤੇ ਫਰਜ਼ ਇੰਨਾ ਬਣਦਾ, ਉਹ ਪ੍ਰਸ਼ਾਦੇ ਘੱਟ ਛਕਦਾ ਤੇ ਬਾਣੀਆਂ ਜ਼ਿਆਦਾ ਪੜਦਾ ਹੈ। ਇਹ ਤੋਲ ਮਾਪ ਕਰ ਲਵੇ, ਉਹਨੂੰ ਅੰਦਰੋਂ ਸ਼ਰਮ ਮਹਿਸੂਸ ਹੁੰਦੀ ਏ ਕਿ ਅੱਜ ਪ੍ਰਸ਼ਾਦੇ ਖਾ ਗਿਆ 12 ਤੇ ਬਾਣੀ ਇੱਕ ਵੀ ਨਹੀਂ ਪੜੀ। ਤਾਂ ਖਾਂਦਿਆਂ ਖਾਂਦਿਆਂ ਮੂੰਹ ਇਕੱਠਾ, ਪੈ ਨੰਦਿਆਂ ਸਭ ਅੰਗ, ਸਰੀਰ ਦੇ ਅੰਗ ਘਸ ਗਏ, ਪਰ ਸੱਚ ਦਾ ਰੰਗ ਨਹੀਂ ਲੱਗਾ। ਇਸ ਕਰਕੇ ਬੇਨਤੀ ਜਿਹੜੀ ਕਰ ਰਿਹਾ ਸਾਂ, ਦੋ ਦ੍ਰਿਸ਼ਟੀਆਂ ਨੇ, ਚਰਮ ਦ੍ਰਿਸ਼ਟੀ। ਚਰਮ ਦ੍ਰਿਸ਼ਟੀ ਦਾ ਮਤਲਬ ਹੈ ਚੰਮ ਦੀ ਦ੍ਰਿਸ਼ਟੀ, ਜਿਹੜੀ ਦ੍ਰਿਸ਼ਟੀ ਸਿਰਫ ਚੰਮ ਤੱਕ ਸੀਮਤ ਰਹਿੰਦੀ ਹੈ। ਸਵੇਰੇ ਉੱਠਣਾ ਹੈ, ਸਰੀਰ ਨੂੰ ਪਾਲਣਾ ਪੋਸ਼ਣਾ ਹੈ, ਇਹਨੂੰ ਖਵਾਉਣਾ ਹੈ, ਇਹਨੂੰ ਪਾਲਿਸ਼ ਕਰਨੀ ਹੈ, ਇਹਨੂੰ ਬਾਜ਼ਾਰ ਵਿੱਚ ਦਿਖਾਉਣਾ ਹੈ, ਇਹ ਚਰਮ ਦ੍ਰਿਸ਼ਟੀ ਹੈ। ਸਰੀਰ ਦੀ ਪਰਿਕਰਮਾ ਕਰਨ ਵਾਲਾ ਔਰ ਮਾਇਆ ਦੀ ਪਰਿਕਰਮਾ ਕਰਨ ਵਾਲਾ, ਭਗਤ ਜੀ ਨੇ ਬਚਨ ਕੀਤੇ ਬਾਣੀ ਵਿੱਚ, ਉਹ ਕਹਿੰਦੇ ਮੈਂ ਬੰਦੇ ਦੀ ਹਾਲਤ ਵੇਖੀਏ, ਹੈ ਮਿੱਟੀ ਦਾ, ਮਿੱਟੀ ਦਾ ਬਣਿਆ ਹੋਇਆ, ਨੱਚਦਾ ਬੜਾ ਹੈ, ਭੱਜਦਾ ਬੜਾ ਹੈ। ਤੇ ਇੱਕ ਹੋਰ ਇਹਦੇ ਵਿੱਚ ਰੋਗ, ਕਹਿੰਦੇ ਜਦੋਂ ਤੇ 4 ਪੈਸੇ ਆਉਂਦੇ ਨੇ ਹੱਸੀ ਆਉਂਦਾ, ਜਦੋਂ ਚਲੇ ਜਾਂਦੇ ਨੇ ਰੋਈ ਜਾਂਦਾ ਹੈ। ਦੋ ਹੀ ਗੱਲਾਂ ਨੇ, ਤੀਸਰੀ ਬਾਤ ਹੀ ਕੋਈ ਨਹੀਂ। ਮਾਟੀ ਕੋ ਪੂਤਰਾ ਕੈਸੇ ਨੱਚਤ ਹੈ, ਕਿਵੇਂ ਨੱਚਦਾ ਪਿਆ, ਦੇਖੈ ਦੇਖੈ ਸੁਣੈ ਬੋਲੈ। ਇੱਥੇ ਦੋ ਵਾਰੀ ਦੇਖੇ ਕਿਹਾ ਹੈ, ਦੇਖੈ ਦੇਖਦਾ ਹੈ, ਦੋ ਵਾਰੀ ਦੇਖੈ। ਇਹਦੇ ਇੱਕ ਵਿਦਵਾਨ ਨੇ ਬੜੇ ਸੋਹਣੇ ਅਰਥ ਕੀਤੇ, ਉਹ ਕਹਿੰਦੇ ਦੇਖੈ ਦਾ ਅਰਥ ਸੰਸਾਰ ਨੂੰ ਦੇਖਦਾ ਹੈ, ਪਰ ਕਦੀ ਕਦੀ ਗੁਰੂ ਦੀ ਵੀ ਗੱਲ ਸੁਣਦਾ ਵੀ ਮੈਂ ਤੈਨੂੰ ਦੱਸਣਾ ਜਿਵੇਂ ਸੰਸਾਰ ਨੂੰ ਵੇਖਣਾ, ਗੁਰੂ ਦੇ ਦੱਸੇ ਅਨੁਸਾਰ ਵੀ ਵੇਖ ਲੈਂਦਾ, ਸੁਣੈ ਸੁਣਦਾ ਵੀ ਇਹ ਗੁਰੂ ਦੀਆਂ ਗੱਲਾਂ, ਬੋਲੈ ਬੋਲਦਾ ਵੀ ਇਹ ਗੁਰੂ ਦੀਆਂ ਗੱਲਾਂ, ਸੁਣਦਾ ਵੀ ਹੈ ਬੋਲਦਾ ਵੀ ਹੈ ਦੇਖਦਾ ਵੀ ਹੈ ਮੰਨਦਾ ਨਹੀਂ। ਬਸ ਸੁਣੈ ਦੇਖੈ ਦੇਖੈ ਸੁਣੈ ਬੋਲੈ ਕੀ ਕਰਦਾ? ਹਜ਼ੂਰ ਕਹਿੰਦੇ ਦੌਰਿਓ ਫਿਰਤ ਹੈ, ਭੱਜਦਾ ਫਿਰਦਾ ਦਿਨ ਰਾਤ। ਪਹਿਲਾਂ ਤੇ ਸਰੀਰ ਭੱਜਦਾ, ਜਦੋਂ ਸਰੀਰ ਡਿੱਗ ਪੈਂਦਾ ਰਾਤ ਨੂੰ, ਮਨ ਫਿਰ ਭੱਜੀ ਜਾਂਦਾ, ਮਨ ਫਿਰ ਗਿਣੀ ਜਾਂਦਾ ਨੋਟ। ਤਾਂ ਜਪਜੀ ਸਾਹਿਬ ਵਾਸਤੇ ਵਿਦਿਆ ਨਹੀਂ ਹੈ। ਇੱਕ ਸੱਜਣ ਮੈਨੂੰ ਕਹਿਣ ਲੱਗੇ, ਮਨ ਨਹੀਂ ਸ਼ਾਂਤ ਹੁੰਦਾ ਤਾਂ ਤਿਜੋਰੀ ਦੇ ਉੱਤੇ ਹੱਥ ਧਰ ਕੇ ਬੈਠੇ ਸੀ ਦੁਕਾਨ ਵਿੱਚ, ਬੜੀ ਵੱਡੀ ਤਿਜੋਰੀ ਸੀ, ਬੜੇ ਵੱਡੇ ਮਾਲਕ, ਕੋਈ ਦੱਸੋ ਉਪਾਅ, ਛੋਟਾ ਜਿਹਾ ਸ਼ਬਦ ਦੱਸ ਦਿਓ, ਜਲਦੀ ਪੜ੍ਹ ਕੇ ਸੁਖੀ ਹੋ ਜਾਵਾਂ। ਤਾਂ ਮੈਂ ਕਿਹਾ ਬਈ ਗੁਰੂ ਘਰ ਦਾ ਤਰੀਕਾ ਹੈ ਬਾਣੀ ਪੜ੍ਹੋ, ਹੋਰ ਕੀ ਹੈ, ਇਹ ਤਰੀਕਾ ਹੈ। ਕਹਿਣ ਲੱਗੇ ਜੀ ਇਹਨਾਂ ਕਿੱਥੇ ਸਾਨੂੰ ਪੜ੍ਹੇ ਨਹੀਂ, ਅਸੀਂ ਵਿਦਿਆ ਨਹੀਂ ਆਉਂਦੀ, ਪੰਜਾਬੀ ਨਹੀਂ ਆਉਂਦੀ, ਪੜ੍ਹਾਈ ਨਹੀਂ ਆਉਂਦੀ। ਤਾਂ ਇੰਨੇ ਚਿਰ ਨੂੰ ਇੱਕ ਸੱਜਣ ਮਾਇਆ ਦੇਣ ਵਾਸਤੇ ਆ ਗਿਆ, ਕਿਸੇ ਨੇ 10,000 ਰੁਪਈਆ ਦੇਣਾ ਸੀ, ਉਹ ਗੱਠੀ ਸੀ, ਬਸ ਝੱਟ ਉਹਨੂੰ ਖੋਲਿਆ, ਧੜਾ ਧੜ ਗਿਣ ਦਿੱਤਾ। ਜਦੋਂ ਗਿਣ ਕੇ ਵਿੱਚ ਪਾਏ, ਮੈਂ ਕਿਹਾ ਜੀ ਤੁਸੀਂ ਕਹਿੰਦੇ ਪੜ੍ਹੇ ਹੋਏ ਨਹੀਂ ਤੇ ਦੱਥੀ ਤਾਂ ਪੜ੍ਹਿਆ ਤੋਂ ਪਹਿਲਾਂ ਗਿਣ ਦਿੱਤੀ ਤੁਸਾਂ। ਬੜੀ ਬੜੀ ਪ੍ਰੈਕਟਿਸ ਲੱਗਦੀ ਹੈ। ਕਹਿਣ ਲੱਗੇ ਜੀ ਇਹ ਤਾਂ ਆਪਣੇ ਆਪ ਹੀ ਹੋ ਗਿਆ, ਇਹਨੂੰ ਸਿੱਖਣਾ ਨਹੀਂ ਪਿਆ, ਇਹਦੇ ਵਾਸਤੇ ਸਿੱਖਣਾ ਨਹੀਂ ਪਿਆ। ਸਿੱਖਣਾ ਤਾਂ ਨਹੀਂ ਪਿਆ ਕਿ ਉਹਦੇ ਵਿੱਚ ਰੁਚੀ ਹੈ। ਜਿਹੜੀ ਚੀਜ਼ ਵਿੱਚ ਰੁਚੀ ਹੋਵੇਗੀ ਆਦਮੀ ਸਿੱਖ ਜਾਏਗਾ, ਵੇਖ ਕੇ ਹੀ ਸਿੱਖ ਜਾਏਗਾ। ਰੁਚੀ ਤੋਂ ਬਿਨਾਂ ਸਿਖਾਇਆ ਵੀ ਨਹੀਂ ਸਿੱਖਦਾ। ਜਿੰਨਾ ਚਿਰ ਅੰਦਰ ਰੁਚੀ ਨਹੀਂ ਨਾ ਜਾਗਦੀ, ਇੱਕ ਚੀਜ਼ ਹੈ ਅੰਦਰ ਬਣੀ ਹੋਈ, ਉਹ ਜਿੰਨਾ ਚਿਰ ਨਹੀਂ ਖੁੱਲਦੀ। ਔਰ ਅੱਗੇ ਸਲੋਕ ਆਉਣਗੇ, ਵੱਧਾ ਚੱਟੀ ਜੋ ਭਰੈ ਨਾ ਗੁਣ ਨਾ ਉਪਕਾਰ, ਨਾ ਉਹਨੇ ਆਪਣਾ ਕੋਈ ਸਵਾਰਨਾ ਨਾ ਕਿਸੇ ਦਾ। ਤਾਂ ਕਹਿਣ ਲੱਗੇ ਜੀ ਇਹ ਤਾਂ ਆਪਣੇ ਆਪ ਆ ਗਿਆ, ਉਹ ਨਹੀਂ ਆਉਂਦਾ। ਮੈਂ ਕਿਹਾ ਉਹ ਆਵੇਗਾ ਤਾਂ ਜਾਣ ਛੁੱਟਣੀ ਹੈ, ਜੋ ਮਰਜ਼ੀ ਕਰ ਲਓ, ਉਹਨੂੰ ਪੜ੍ਹਨਾ ਹੀ ਪਏਗਾ, ਕੋਈ ਤਰੀਕਾ ਨਹੀਂ, ਜੋ ਮਰਜ਼ੀ ਕਰ ਲਓ। ਤਾਂ ਦੋ ਤਰ੍ਹਾਂ ਦੀਆਂ ਦ੍ਰਿਸ਼ਟੀਆਂ ਨੇ। ਚਰਮ ਦ੍ਰਿਸ਼ਟੀ, ਜਿਉਂ ਜਿਉਂ ਜਿਨ੍ਹਾਂ ਨੇ ਨਾਮ ਦਾ ਅਭਿਆਸ ਕੀਤਾ, ਸ਼ਬਦ ਨਾਲ ਗੁਰੂ ਕਿਰਪਾ ਦੁਆਰਾ ਸੁਰਤ ਜੋੜ ਲਈ ਤੇ ਸ਼ਬਦ ਨੇ ਇੱਕ ਕੰਮ ਕਰਨਾ ਸ਼ੁਰੂ ਕਰ ਦਿੱਤਾ। ਸ਼ਬਦ ਇੱਕ ਐਸੀ ਸ਼ਕਤੀ ਹੈ ਜੋ ਜੀਵਨ ਦੇ ਵਿੱਚ ਹਰ ਇੱਕ ਚੀਜ਼ ਨੂੰ ਠੀਕ ਥਾਂ ਤੇ ਸਿੰਬਲ ਕਰ ਦਿੰਦਾ। ਜੀਵਨ ਦੀਆਂ ਸ਼ਕਤੀਆਂ, ਸਰੀਰ ਦੇ ਅੰਦਰ ਜਿੰਨੀਆਂ ਸ਼ਕਤੀਆਂ ਨੇ ਉਹਨਾਂ ਨੂੰ ਥਾਂ ਥਾਈਂ ਸੈੱਟ ਕਰ ਦਿੰਦਾ, ਜਿਹੜੀ ਜਿਹੜੀ ਉਹਨਾਂ ਦੀ ਥਾਂ ਬਣੀ ਹੈ, ਨਾਮ ਉਸ ਨੂੰ ਕਹਿੰਦੇ ਨੇ। ਤਾਂ ਨਾਮ ਨੇ ਆਪਣਾ ਕੰਮ ਕੀਤਾ, ਤਾਂ ਨਾਮ ਨੇ ਸਰੀਰ ਵਿੱਚੋਂ ਸੁਰਤ ਖਿੱਚ ਲਈ, ਜਿਹੜੀ ਖਿਲਰੀ ਹੋਈ ਹੈ ਇਕੱਠੀ ਕਰ ਦਿੱਤੀ, ਇਕਾਗਰ ਕਰ ਦਿੱਤੀ। ਤਾਂ ਜਦੋਂ ਸੁਰਤ ਇਕਾਗਰ ਹੋਈ ਤਾਂ ਉਸ ਵੇਲੇ ਇੱਕ ਘਟਨਾ ਵਾਪਰੀ ਕਿ ਚਰਮ ਦ੍ਰਿਸ਼ਟੀ ਬੰਦ ਹੋ ਗਈ, ਜਿਹੜੀ ਪਹਿਲੀ ਦ੍ਰਿਸ਼ਟੀ ਸੀ, ਤੇ ਦਿਵ ਦ੍ਰਿਸ਼ਟੀ ਖੁੱਲ ਗਈ, ਨਜ਼ਰ ਬਦਲ ਗਈ, ਅੱਖਾਂ ਉਹੀ ਨੇ। ਮਜਬੂਰੀ ਹੈ ਧਾਰਮਿਕ ਬੰਦਿਆਂ ਦੀ ਕਿ ਬਦਲ ਜਾਂਦਾ ਸਾਰਾ ਕੁਝ, ਅੰਗ ਉਹ ਹੀ ਰਹਿਣਗੇ, ਅੱਖਾਂ ਨਹੀਂ ਬਦਲਣੀਆਂ, ਵਿਚਲੀ ਚੀਜ਼ ਬਦਲ ਗਈ, ਕੰਨ ਨਹੀਂ ਬਦਲਣਗੇ, ਕੰਨਾਂ ਦੇ ਵਿੱਚ ਵਾਲੀ ਚੀਜ਼ ਬਦਲ ਗਈ, ਜ਼ੁਬਾਨ ਉਹ ਹੀ ਰਹਿਣੀ ਹੈ, ਜ਼ੁਬਾਨ ਵਾਲੇ ਸ਼ਬਦਾਂ ਦੀ ਤਸੀਰ ਤਬਦੀਲ ਹੋ ਗਈ, ਬਦਲ ਗਿਆ, ਹੱਥ ਉਹ ਹੀ ਰਹਿਣਗੇ, ਹੱਥਾਂ ਦੀ ਤਸੀਰ, ਹੱਥਾਂ ਦੀਆਂ ਤਰੰਗਾਂ ਬਦਲ ਜਾਣਗੀਆਂ। ਤਾਂ ਉਹਨੂੰ ਕਹਿੰਦੇ ਗੁਰਮਤ ਦੇ ਅੰਦਰ ਵੀ ਚਰਮ ਦ੍ਰਿਸ਼ਟ ਬੰਦ ਹੋ ਗਈ, ਦਿਵ ਦ੍ਰਿਸ਼ਟੀ ਖੁੱਲ ਗਈ, ਤੇ ਦਿਵ ਦ੍ਰਿਸ਼ਟੀ ਖੁੱਲਦਿਆਂ ਸਾਰ ਆਦਮੀ ਦੇ ਜੀਵਨ ਵਿੱਚ ਇੱਕ ਬੜਾ ਵੱਡਾ ਬਦਲਾਵ ਆਉਂਦਾ, ਉਹਨੂੰ ਕਹਿੰਦੇ ਨੇ ਵੈਰਾਗ। ਹੁਣ ਇਸ ਤੁਕ ਦੇ ਆਪਾਂ ਨੇੜੇ ਅਰਥ ਕਰਨੇ ਨੇ। ਵੈਰਾਗ ਦੇ ਅਰਥ ਨੇ ਜਦੋਂ ਸੰਸਾਰ ਨੂੰ ਛੱਡਣਾ ਨਹੀਂ ਪੈਂਦਾ, ਉਹ ਹੱਥੋਂ ਡਿੱਗ ਪੈਂਦਾ, ਉਹਨੂੰ ਕਹਿੰਦੇ ਵੈਰਾਗ। ਪਹਿਲਾਂ ਉਹਨੂੰ ਛੱਡਣਾ ਪੈਂਦਾ, ਪ੍ਰੈਸ਼ਰ ਦੇਣਾ ਪੈਂਦਾ, ਪਹਿਲਾਂ ਨਹੀਂ ਸਿੱਧਾ ਵੈਰਾਗ ਹੋਵੇਗਾ, ਜਾਂ ਤੇ ਅਭਿਆਸ ਹੀ ਇੰਨਾ ਹੋਵੇ। ਤਾਂ ਜਿੱਦਣ ਅਭਿਆਸ ਵੱਧ ਗਿਆ ਤੇ ਬੰਦੇ ਦੀ ਅੰਤਰ ਸਥਿਤੀ ਜਿਹੜੀ ਹੈ, ਢੰਗ ਹੈ ਜਿਹੜਾ ਜੀਵਨ ਦਾ, ਇੰਨਾ ਚੇਂਜ ਹੋ ਜਾਂਦਾ, ਬਦਲ ਜਾਂਦਾ ਹੈ ਕਿ ਉਹਦੇ ਹੱਥਾਂ ਵਿੱਚੋਂ ਸੰਸਾਰ ਛੁੱਟਣ ਲੱਗਦਾ, ਡਿੱਗਣ ਲੱਗ ਪੈਂਦਾ। ਕਾਮ ਡਿੱਗ ਪਿਆ, ਕ੍ਰੋਧ ਡਿੱਗ ਪਿਆ, ਹੰਕਾਰ ਡਿੱਗ ਪਿਆ, ਈਰਖਾ ਡਿੱਗ ਪਈ, ਗਵਾਚ ਜਾਂਦੀਆਂ ਨੇ। ਇਹਦੇ ਮੈਂ ਜੇ ਹੋਰ ਅਰਥ ਕਰਾਂ ਵੈਰਾਗ ਦੇ, ਤਾਂ ਇਹ ਹੋਣਗੇ ਜਿਵੇਂ ਤੁਸੀਂ ਘਰੋਂ ਆਏ ਹੋ ਤਾਂ ਰਾਹ ਵਿੱਚ ਪਰਸ ਗਵਾਚ ਗਿਆ, ਡਿੱਗ ਪਿਆ ਜੇਬ ਵਿੱਚ, ਪਤਾ ਨਹੀਂ ਲੱਗਾ ਕਦੋਂ ਡਿੱਗਾ ਸੀ। ਔਰ ਗੁਰੂ ਅਮਰਦਾਸ ਜੀ ਨੇ ਸ਼ਬਦ ਵੀ ਵਰਤ ਲਿਆ ਵਿੱਚ, ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ। ਗਵਾਈਆਂ ਦਾ ਅਰਥ ਗਵਾਚ ਗਈਆਂ, ਛੱਡੀਆਂ ਨਹੀਂ। ਛੱਡਣ ਵਿੱਚ ਤੇ ਗਵਾਚਣ ਵਿੱਚ ਬੜਾ ਫਰਕ ਹੈ, ਛੱਡਣਾ ਹੋਰ ਹੈ, ਗਵਾਚਣਾ ਹੋਰ ਹੈ। ਗਵਾਚਣ ਦਾ ਮਤਲਬ ਬਾਹਰ ਬਾਅਦ ਵਿੱਚ ਹੱਥ ਮਾਰਿਆ ਜੇਬ ਨੂੰ, ਪਰਸ ਕਿੱਧਰ ਗਿਆ, ਹੱਥਾਂ ਪੈਰਾਂ ਦੀ ਪੈ ਗਈ, ਕਿਤੇ ਗਵਾਚ ਗਿਆ ਰਾਹ ਵਿੱਚ। ਤਾਂ ਜਦੋਂ ਗੁਰੂ ਦੀ ਕਿਰਪਾ ਵਾਪਰਦੀ ਹੈ ਨਾ, ਵੈਰਾਗ ਆਉਂਦਾ ਹੈ, ਤੇ ਬੰਦਾ ਆਪਣੇ ਜੀਵਨ ਵਿੱਚੋਂ ਹੱਥ ਮਾਰ ਕੇ ਵੇਖਦਾ ਉਹ ਚੀਜ਼ਾਂ ਕਿੱਧਰ ਗਈਆਂ, ਸਾਰਾ ਲੱਭ ਲਿਆ ਅੰਦਰੋਂ, ਅੰਦਰੋਂ ਨਹੀਂ ਲੱਭਦੀ ਸ਼ੈ ਮੰਗਣ ਵਾਲੀ, ਖਤਮ ਹੋ ਗਿਆ ਲੋਭ, ਤਾਂ ਭਾਈ ਮੰਝ ਨੂੰ ਗੁਰੂ ਅਰਜਨ ਦੇਵ ਜੀ ਨੇ ਕਿਹਾ ਸੀ ਜਦੋਂ ਖੂਹ ਵਿੱਚੋਂ ਕੱਢਿਆ, ਕੁਝ ਮੰਗ ਲੈ, ਚੁੱਪ ਕਰ ਰਹੇ, ਕਿੰਨਾ ਚਿਰ ਚੁੱਪ ਕੀਤੇ ਰਹੇ, ਅੰਦਰ ਵੇਖਦੇ ਰਹੇ। ਤੇ ਗੁਰੂ ਅਰਜਨ ਦੇਵ ਜੀ ਨੇ ਬਾਂਹ ਲਾਈ, ਕਹਿਣ ਲੱਗੇ ਮੰਝ ਜਵਾਬ ਨਹੀਂ ਦਿੰਦਾ, ਮੰਗ ਲੈ ਕੁਝ। ਇੰਨਾ ਚਿਰ ਕਿਉਂ ਲਾ ਦਿੱਤਾ, ਲੋਕ ਤਾਂ ਲਿਸਟ ਬਣਾ ਕੇ ਖੜੇ ਹੁੰਦੇ ਨੇ ਮੇਰੇ ਸਾਹਮਣੇ ਸਵੇਰੇ ਉੱਠਦਿਆਂ ਸਾਰ, ਬੜੀ ਲੰਬੀ ਲਿਸਟ ਹੁੰਦੀ ਹੈ। ਅਰਦਾਸੀ ਇਹਨੂੰ ਚਾਹ ਵਿੱਚ ਘਿਓ ਪਾ ਕੇ ਆਉਣਾ ਪੈਂਦਾ ਵੀ ਕਿੰਨੀ ਲੰਬੀ ਲਿਸਟ ਹੈ, ਪੀਣਾ ਪੈਂਦਾ ਹੈ। ਤੇ ਤੂੰ ਮੰਗਦਾ ਕਿਉਂ ਨਹੀਂ, ਦੇਰ ਕਿਉਂ ਲਾ ਦਿੱਤੀ? ਤੇ ਭਾਈ ਮੰਝ ਨੇ ਕਿਹਾ, ਮਹਾਰਾਜ ਇੱਕ ਤੇ ਗੁਸਤਾਖੀ ਹੈ, ਮੈਂ ਤੁਹਾਡਾ ਜਵਾਬ ਨਹੀਂ ਜਲਦੀ ਦੇ ਸਕਿਆ, ਪਰ ਮੇਰੀ ਇੱਕ ਮਜਬੂਰੀ ਸੀ। ਕੀ ਮਜਬੂਰੀ? ਕਹਿਣ ਲੱਗੇ ਮੈਂ ਸਾਰੇ ਮਨ ਨੂੰ ਅੰਦਰੋਂ ਲੱਭ ਲੱਭ ਕੇ ਵੇਖਿਆ, ਤੈਂ ਕੱਢ ਕੱਢ ਕੇ ਅੰਦਰੋਂ ਬਿਰਤੀ ਮਰ ਗਈ, ਮੰਗਣ ਵਾਲੀ ਹੈ ਹੀ ਕੁਝ ਨਹੀਂ, ਮੰਗਣ ਵਾਲਾ ਰਿਹਾ ਹੀ ਕੁਝ ਨਹੀਂ ਹੈ, ਤਾਂ ਗੁਆਚ ਗਿਆ ਹੈ ਮੰਗਣਾ। ਅਸਲ ਵਿੱਚ ਗੁਰੂ ਅਰਜਨ ਦੇਵ ਜੀ ਨੇ ਤਾਂ ਨਹੀਂ ਸੀ ਕਿਹਾ ਵੀ ਹੁਣ ਮੰਝ ਨੂੰ ਦੇ ਦਈਏ ਇੱਥੋਂ ਦੀ ਮਨਿਸਟਰੀ ਪੰਜਾਬ ਦੀ, ਇਸ ਵਾਸਤੇ ਨਹੀਂ ਸੀ ਕਿਹਾ, ਜਾਂ ਮੰਝ ਮੰਗ ਲਏਗਾ ਵੀ ਮੇਰਾ ਮੁਰਤਜ਼ਾ ਖਾਨ ਦੇ ਨਾਲ ਆਉਣਾ ਜਾਣਾ ਹੋ ਜਾਏ, ਇਹ ਨਹੀਂ ਸੀ ਕਿਹਾ। ਟੈਸਟ ਕੀਤਾ ਸੀ ਗੁਰੂ ਨੇ। ਗੁਰੂ ਦਾ ਅਖੀਰਲਾ ਟੈਸਟ ਹੀ ਇਹ ਹੁੰਦਾ ਹੈ ਕਿ ਉਹ ਸਿੱਖ ਕੋਲੋਂ ਇਹ ਚਾਹੁੰਦਾ ਹੈ ਕਿ ਸਿੱਖ ਕਵੇ ਮੈਨੂੰ ਕੁਝ ਨਹੀਂ ਚਾਹੀਦਾ, ਅਖੀਰਲਾ ਟੈਸਟ ਸਭ ਤੋਂ ਹੈ, ਉਹ ਕੀਤਾ ਸੀ ਉਹਨਾਂ ਨੇ। ਤੇ ਮੰਝ ਨੇ ਕਹਿ ਦਿੱਤਾ ਹੁਣ ਕੁਝ ਨਹੀਂ ਚਾਹੀਦਾ, ਸਤਿਗੁਰੂ ਨੇ ਮੁੱਠ ਖੋਲ ਦਿੱਤੀ, ਕਹਿਣ ਲੱਗੇ ਹੁਣ ਸਾਰਾ ਹੀ ਤੇਰਾ ਹੈ, ਸਭ ਕੁਝ ਦੇ ਦਿੱਤਾ, ਉਹਦੇ ਤੋਂ ਪਹਿਲਾਂ ਨਹੀਂ ਮਿਲੇਗਾ। ਤਾਂ ਵੈਰਾਗ ਦੇ ਅਰਥ ਕੀ ਨੇ? ਜਿੰਨੀ ਚੱਲਣ ਜਾਣਿਆ ਸੇ ਕਿਉਂ ਕਰੈ ਵਿਥਾਰ, ਉਹ ਵਿਸਥਾਰ ਵਿੱਚ ਨਹੀਂ ਜਾਂਦੇ, ਕਿਉਂਕਿ ਨਾਸ਼ਮਾਨਤਾ ਦਿਸ ਪਈ, ਵੈਰਾਗ ਨਾਲ ਸੰਸਾਰ ਗੁਆਚਣ ਲੱਗ ਪਿਆ। ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਪੜ੍ਹੋ ਸਾਰੀ, ਵੈਰਾਗ ਹੈ, ਵੈਰਾਗ ਹੈ। ਜੈਸੇ ਜਲ ਤੇ ਬੁਧਬਦਾ ਉਪਜੈ ਬਿਨ ਸਹਿ ਨੀਤ, ਜਗ ਰਚਨਾ ਤੈਸੇ ਰਚੀ ਕਹੋ ਨਾਨਕ ਸੁਣ ਮੀਤ। ਵੈਰਾਗ ਦੀਆਂ ਨਦੀਆਂ ਵਹਿੰਦੀਆਂ ਨੇ ਉਸ ਬਾਣੀ ਵਿੱਚ, ਵੈਰਾਗ ਹੀ ਵੈਰਾਗ। ਵੈਰਾਗ ਦਾ ਮਤਲਬ ਛੁੱਟ ਗਿਆ ਸਾਰਾ ਕੁਝ, ਹੱਥ ਪਾਉਣ ਨੂੰ ਚਿੱਤ ਨਹੀਂ ਕਰਦਾ। ਦੀਸਤ ਮਾਸ ਨਾ ਖਾਏ ਬਿਲਾਈ, ਬਿੱਲੀ ਦਿਨ ਰਾਤ ਮਾਸ ਖਾਂਦੀ ਸੀ, ਹੁਣ ਅੱਗੇ ਪਿਆ ਖਾਣ ਤੇ ਚਿੱਤ ਨਹੀਂ ਕਰਦਾ, ਉਹਨੂੰ ਕਹਿੰਦੇ ਵੈਰਾਗ। ਸੰਸਾਰ ਦਾ ਗਵਾਚ ਜਾਣਾ ਤਾਂ ਉਹ ਮਿੱਟੀ ਵੀ ਨਹੀਂ ਰਹਿੰਦੀ, ਇਹ ਕਹਿਣ ਦੀ ਜ਼ਰੂਰਤ ਨਹੀਂ ਰਹਿੰਦੀ ਵੀ ਸੋਨਾ ਮਿੱਟੀ ਵਰਗਾ ਲੱਗਦਾ ਹੈ। ਕੁਝ ਛੱਡਣ ਦੀ ਲੋੜ ਵੀ ਨਹੀਂ ਰਹਿੰਦੀ, ਕਿਉਂਕਿ ਛੱਡਿਆ ਫਿਰ ਬੰਦਾ ਪਕੜਦਾ ਹੈ, ਛੱਡਣ ਦੀ ਉੱਥੇ ਜ਼ਰੂਰਤ ਨਹੀਂ। ਤਿਆਗ ਵੀ ਮਰ ਗਿਆ, ਤਿਆਗ ਵੀ ਖਤਮ ਹੋ ਗਿਆ। ਬਾਬਾ ਫਰੀਦ ਜੀ ਨੇ ਬੜਾ ਸੋਹਣਾ ਇਹਦਾ ਉਦਾਹਰਣ ਦਿੱਤਾ ਹੈ, ਬੜੇ ਸੋਹਣੇ ਅਰਥ ਕੀਤੇ ਨੇ। ਉਹ ਕਹਿੰਦੇ ਰੁੱਖੀ ਸੁੱਖੀ ਖਾਏ ਕਹਿ ਠੰਡਾ ਪਾਣੀ ਪੀਓ, ਫਰੀਦਾ ਦੇਖ ਪਰਾਈ ਚੋਪੜੀ ਨਾ ਤਰਸਾਏ ਜੀਓ। ਇੱਕ ਹੋਰ ਸਲੋਕ ਇਹਦੇ ਨਾਲ ਕਿਹਾ, ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਜਿੰਨਾ ਖਾਧੀ ਚੋਪੜੀ ਘਣੇ ਸਹਿਣਗੇ ਦੁੱਖ। ਫਰੀਦਾ ਰੋਟੀ ਮੇਰੀ ਕਾਠ ਕੀ, ਲਾਵਣ ਮੇਰੀ ਭੁੱਖ। ਲਾਵਣ ਦੇ ਅਰਥ ਨੇ ਸਬਜ਼ੀ, ਕਾਠ ਦੇ ਅਰਥ ਨੇ ਲੱਕੜ। ਰੋਟੀ ਵੱਡੀ ਹੈ ਕਿ ਭੁੱਖ ਵੱਡੀ ਹੈ? ਜਿਨ੍ਹਾਂ ਦੀ ਭੁੱਖ ਮਰ ਗਈ ਨਾ, ਲੀਵਰ ਹੋ ਗਿਆ ਖਰਾਬ, ਉਹਨਾਂ ਨੂੰ ਪੁੱਛ ਕੇ ਵੇਖੋ ਰੋਟੀ ਵੱਡੀ ਹੈ ਕਿ ਭੁੱਖ। ਤਾਂ ਭੁੱਖ ਅਣਦਿਸ ਦੀਆਂ ਦਾਤਾਂ, ਜਿਨ੍ਹਾਂ ਬਾਰੇ ਸਾਨੂੰ ਪਤਾ ਨਹੀਂ, ਅਣਦਿਸ ਦਾ ਸਭ ਕੁਝ। ਫਰੀਦ ਜੀ ਕਹਿੰਦੇ ਉਹ ਰੱਬ ਨੇ ਤੈਨੂੰ ਸਬਜ਼ੀ ਬਣਾ ਕੇ ਦਿੱਤੀ ਹੋਈ ਹੈ, ਕਿਹੜੀ? ਭੁੱਖ ਲੱਗੀ ਤੇ ਖਾਇਆ ਕਰ, ਕੰਮ ਕਰਿਆ ਕਰ, ਜਦੋਂ ਭੁੱਖ ਚਮਕਦੀ ਹੈ ਖਾਈ ਸੁੱਕੀ ਰੋਟੀ, ਦੂਜਿਆਂ ਨਾਲੋਂ ਵਧੀਆ ਲੱਗੇਗੀ। ਹੁਣ ਮਾਇਆ ਇੰਨੀ ਇਕੱਠੀ ਕਰ ਲਈ ਤੇ ਆਲਸੀ ਇੰਨਾ ਹੋ ਗਿਆ, ਬਸ ਬੰਦੇ ਦਾ ਅੱਜ ਫਿਤਰਤ ਹੀ ਹੋ ਗਈ ਕੰਮ ਨਹੀਂ ਕਰਨਾ, ਬਹਿ ਕੇ ਖਾਣਾ ਹੈ, ਕੰਮ ਨਹੀਂ ਕਰਨਾ। ਭਾਵੇਂ ਪਰਤ ਕੇ ਆਪਣੇ ਘਰ ਦੇ ਦਰਵਾਜ਼ੇ ਵੱਡੇ ਕਰਾਉਣੇ ਪੈਣ ਮਿਸਤਰੀ ਨੂੰ ਸੱਦ ਕੇ, ਵੀ ਲੰਘਿਆ ਨਹੀਂ ਜਾਂਦਾ ਵਿੱਚੋਂ, ਕੰਮ ਨਹੀਂ ਕਰਨਾ ਹੱਥਾਂ ਨਾਲ। ਤਾਂ ਇਹ ਜਿਹੜੀਆਂ ਚੀਜ਼ਾਂ ਨੇ ਇਹ ਦੁੱਖ ਦਾ ਕਾਰਨ ਨੇ। ਮਨੁੱਖ ਦੀ ਜਿਹੜੀ ਸੋਚ ਅੱਜ ਖੜੀ ਕਰ ਦਿੱਤੀ ਗਈ ਹੈ ਉਹ ਇਹ ਹੈ ਕਿ ਇਸ ਦੇਹ ਨੂੰ ਮਸ਼ੀਨ ਬਣਾ ਦਈਏ, ਮਸ਼ੀਨ ਯਾਨੀ ਕਿ ਖਾਣ ਵਾਲੀ ਮਸ਼ੀਨ। ਤੁਸੀਂ ਵਹਿੰਦੇ ਹੋ ਨਾ ਬਾਜ਼ਾਰ ਵਿੱਚ, ਬੰਦੇ ਨੇ ਬਣਾਈਆਂ ਨੇ ਕੱਪੜੇ ਧੋਣ ਵਾਲੀ ਮਸ਼ੀਨ, ਰੋਟੀਆਂ ਪਕਾਉਣ ਵਾਲੀ ਮਸ਼ੀਨ, ਹੋਰ ਚੀਜ਼ਾਂ ਬਣਾਉਣ ਵਾਲੀ ਮਸ਼ੀਨ, ਪਰ ਇਹ ਆਪ ਬਣ ਗਿਆ ਰੋਟੀਆਂ ਮਕਾਉਣ ਵਾਲੀ ਮਸ਼ੀਨ। ਇਹ ਇਹਦੇ ਜੀਵਨ ਦਾ ਲਕਸ਼ ਰਹਿ ਗਿਆ। ਬਾਬਾ ਫਰੀਦ ਜੀ ਨੇ ਕਿਹਾ ਭੁੱਖ ਲੱਗੀ ਤੇ ਖਾਈ, ਸੁੱਕੀ ਖਾ ਲਈ ਉਹ ਵੀ ਆਨੰਦ ਦੇਗੀ। ਫਰੀਦਾ ਰੋਟੀ ਮੇਰੀ ਕਾਠ ਕੀ, ਕਾਠ ਦਾ ਮਤਲਬ ਲੱਕੜ ਹੈ, ਲੱਕੜ ਦੀ ਰੋਟੀ ਨਹੀਂ ਸਨ ਖਾਂਦੇ ਵੈਸੇ। ਉਹਨਾਂ ਦਾ ਮਤਲਬ ਸੀ ਵੀ ਜੇ ਰਾਤ ਦੀ ਪੱਕੀ ਹੋਈ ਸਵੇਰ ਨੂੰ ਲੱਕੜ ਵਰਗੀ ਰੋਟੀ ਤੈਨੂੰ ਖਾਣ ਵਾਸਤੇ ਮਿਲ ਜਾਏ ਨਾ, ਆਕੜੀ ਹੋਈ ਬਿਲਕੁਲ, ਤੇ ਭੁੱਖ ਲੱਗੀ ਹੋਈ, ਲਾਵਣ ਮੇਰੀ ਭੁੱਖ, ਤੇਰਾ ਜੀਵਨ ਸਵਰਗ ਬਣ ਜਾਏਗਾ। ਜਿਨ੍ਹਾਂ ਖਾਧੀ ਚੋਪੜੀ ਦਾ ਮਤਲਬ ਹੈ ਬਿਨਾਂ ਭੁੱਖ ਤੋਂ ਖਾਈ ਗਏ, ਜਿਨ੍ਹਾਂ ਨੇ ਚੋਪੜੀ ਖਾਧੀ ਨਾ ਬਿਨਾਂ ਭੁੱਖ ਤੋਂ, ਸਵਾਦ ਲਏ, ਘਣੇ ਸਹਿਣਗੇ ਦੁੱਖ, ਪਰਲੋਕ ਵਿੱਚ ਜਾ ਕੇ, ਪਰਲੋਕ ਵਿੱਚ ਜਾਣ ਦੀ ਕੀ ਲੋੜ ਹੈ, ਇੱਥੇ ਹੀ ਪਰਲੋਕ ਬਣਿਆ ਹੋਇਆ, ਆ ਕਿੰਨੇ ਹੋਸਪਿਟਲ ਨੇ, ਉੱਥੇ ਜਾ ਕੇ, ਕਿਉਂਕਿ ਬਿਨਾਂ ਭੁੱਖ ਤੋਂ ਖਾਈ ਜਾਣਾ। ਖੈਰ ਵਿਸ਼ੇ ਲੰਬੇ ਨੇ, ਜਿੰਨੀ ਚੱਲਣ ਜਾਣਿਆ ਸੇ ਕਿਉਂ ਕਰੇ ਵਿਥਾਰ, ਇੱਥੋਂ ਤੱਕ ਆਪਾਂ ਇਹਦੀ ਵਿਚਾਰ ਕਰ ਸਕੇ ਹਾਂ। ਵੈਰਾਗ ਦੇ ਹੋਰ ਅਰਥ ਕੀ ਨੇ, ਕੱਲ੍ਹ ਦਾ ਦਿਨ ਅਜੇ ਆਪਾਂ ਹੋਰ ਇਹਨਾਂ ਸਲੋਕਾਂ ਤੇ ਲਾਵਾਂਗੇ। ਗੁਰੂ ਅੰਗਦ ਦੇਵ ਜੀ ਦੀ ਬਾਣੀ ਦੇ ਇਹ 30 ਕੁ ਸਲੋਕ ਰਹਿੰਦੇ ਨੇ, ਜਿਨ੍ਹਾਂ ਦੀ ਵਿਚਾਰ ਥੋੜੇ ਦਿਨ ਆਪਾਂ ਸ਼ਾਮ ਨੂੰ ਕਰਨੀ, 3-4 ਦਿਨ ਸਿਰਫ, 15 ਤਰੀਕ ਤੱਕ, ਬਾਕੀ ਸਵੇਰ ਦੇ ਦੀਵਾਨ ਵਿੱਚ ਸਵੇਰੇ 7:15 ਵਜੇ ਤੋਂ ਲੈ ਕੇ ਜਾਂ 7 ਵਜੇ ਤੋਂ ਲੈ ਕੇ 8:15 ਵਜੇ ਤੱਕ ਇਸ ਰੂਟੀਨ ਮੁਤਾਬਕ ਇਹ ਵਿਚਾਰਾਂ ਸਾਂਝੀਆਂ ਕੀਤੀਆਂ ਜਾਣਗੀਆਂ। ਆਪ ਜੀ ਨੇ ਪਹੁੰਚ ਕੇ ਲਾਭ ਪ੍ਰਾਪਤ ਕਰਨਾ, ਇੰਨੀਆਂ ਬੇਨਤੀਆਂ ਹੁਣ ਆਪ ਜੀ ਨੇ ਪ੍ਰਵਾਨ ਕਰ ਲੈਣੀਆਂ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ।